गुरु नानक पाग पंकज बंदन पाग पंकज सिमरो अंगद दुख निकंदन गुरु अमरदास श्री गुरु रामदास गुण गावो गुरु अर्जन बिदनन के नाशक बिदनन हर गोविंद शुभ मत प्रकाशक श्री हर राय नमो कर जोरी
नमो कर जोरी
श्री हर कृष्ण श्री गुरु गोविंद सिंह विशाला तरुण तरा तार पुन पुन शीशा जी पुन पुन
शीशा
बनो बार बार जगदीशा जामे अमृत ज्ञान मानक भगत बैराग श्री गुरु ग्रंथ साहिब उदद बंदु कर अनुराग एकंकारा सतगुरु ते प्रसाद सच बिन मिनासन सोए वाहिगुरु जी के पते बिन मिनासन सोए
सतनाम की वाहिगुरु जी अपनी मत गुर वचन अनुसार जे उपदेश सबन सुख कार जो मन्ना ते को पुन देहे अन मन्ने सो हट ना करे अपनी मत गुर वचन अनुसार
वाहिगुरु जी का खालसा वाहिगुरु जी की फतेह ਗਰੀਬ ਨਿਵਾਸ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰਮੁਖ ਪਿਆਰੇ ਸਤਸੰਗੀ ਜਨੋ ਆਪ ਜੀ ਕੀਰਤਨ ਦੁਆਰਾ ਸਤਿਗੁਰੂ ਕੇ ਸ਼ਬਦ ਤੇ ਬਾਣੀ ਨਾਲ ਜੁੜ ਕੇ ਆਤਮਕ ਆਨੰਦ ਮਾਣ ਰਹੇ ਸੀ ਲੜੀਵਾਰ ਇਤਿਹਾਸ ਦੇ ਵਿਚਾਰ ਜੋ ਪ੍ਰਾਰੰਭ ਹੈ ਇਸ ਅਸਥਾਨ ਤੇ ਉਸ ਮੁਤਾਬਕ ਭਾਈ ਕਾਲੂ ਜੀ ਨੇ ਬੇਨਤੀ ਕੀਤੀ ਸੀ ਸਤਿਗੁਰੂ ਮੇਹਰ ਕਰੋ ਇਹੋ ਜਿਹਾ ਉਪਦੇਸ਼ ਬਖਸ਼ਿਸ਼ ਕਰੋ ਕਿ ਜੀਵਨ ਸਫਲ ਹੋਵੇ ਸਤਿਗੁਰਾਂ ਨੇ ਹੁਕਮ ਕੀਤਾ ਸੀ ਜਿੱਥੇ ਗੁਰੂ ਸ਼ਬਦ ਦਾ ਜਾਪ ਕਰਨਾ ਹੈ ਉੱਥੇ ਨਾਲ ਨਾਲ ਤੁਸਾਂ ਚਾਰ ਗੁਣ ਧਾਰਨ ਕਰਨੇ ਨੇ ਤਾਂ ਵਾਹਿਗੁਰੂ ਦੇ ਘਰ ਤੋਂ ਜੁੜ ਸਕੋਗੇ। ਮੈਂ ਕੱਲ ਬੇਨਤੀ ਕੀਤੀ ਸੀ ਜਿਵੇਂ ਬੀਜ ਪਾ ਕੇ ਜੇ ਉਹਦੀ ਸੰਭਾਲ ਨਾ ਕਰੀਏ ਤੇ ਕੱਲਾ ਬੀਜ ਫਲੀ ਭੂਤਨਿਕ ਹੋਇਆ ਕਰਦਾ। ਬਹੁਤ ਸਾਰੀਆਂ ਚੀਜ਼ਾਂ ਨੇ ਬੀਜ ਪਾਉਣ ਤੋਂ ਬਾਅਦ ਜਿਹੜੀ ਜ਼ਿਮੀਂਦਾਰ ਨੂੰ ਧਿਆਨ ਵਿੱਚ ਰੱਖਣੀਆਂ ਪੈਂਦੀਆਂ ਨੇ। ਦੁਕਾਨਦਾਰ ਸੌਦਾ ਲਿਆ ਕੇ ਰੱਖ ਲਵੇ ਕਿ ਜੋ ਪ੍ਰਬੰਧ ਨਹੀਂ ਕਰੇਗਾ ਕੋਈ ਗਾਹਕ ਨਹੀਂ ਆਏਗਾ। ਨਾਮ ਜਪਣਾ ਇਹ ਸਭ ਤੋਂ ਵੱਡਾ ਗੁਣ ਮੂਲ ਏ, ਪਰ ਇਹਦੇ ਨਾਲ ਜੇ ਬਾਕੀ ਔਗੁਣਾਂ ਨੂੰ ਅੰਦਰੋਂ ਆਉਣ ਤੋਂ ਰੋਕਿਆ ਨਾ, ਨਾਮ ਸਾਫ ਕਰੀ ਜਾਵੇ ਫਿਰਦਾ ਤੇ ਦੂਸਰੇ ਪਾਸੇ ਔਗਣ ਆਈ ਜਾਣ, ਉਹਨਾਂ ਕੋ ਧੋ ਲਿਆ ਉਹਨਾਂ ਕੋ ਫਿਰ ਗੰਦਾ ਕਰ ਪਿਆ, ਉਹਦਾ ਲਾਭ ਨਹੀਂ ਹੁੰਦਾ, ਤਰੱਕੀ ਨਹੀਂ ਹੋਇਆ ਕਰਦੀ। ਇਹ ਕਾਰਨ ਸਤਿਗੁਰੂ ਜੀ ਨੇ ਤਿੰਨ ਬਚਨ ਕੀਤੇ ਸਨ, ਭਾਈ ਮੈਤਰੀ ਗੁਣ ਧਾਰਨ ਕਰਨਾ, ਵਾਹਿਗੁਰੂ ਦੇ ਜੀਆਂ ਨੂੰ ਆਪਣੇ ਮਿੱਤਰਾਂ ਸਮਾਨ ਸਮਝੀਏ ਜਿਵੇਂ ਆਪਣੇ ਮਿੱਤਰਾਂ ਦੋਸਤਾਂ ਦੇ ਘਰ ਦਾ ਸੁੱਖ ਵੇਖ ਕੇ ਉਹਨਾਂ ਦਾ ਵੱਡਾਪਨ ਵੇਖ ਕੇ ਅਸੀਂ ਸੁਖੀ ਹੁੰਦੇ ਹਾਂ। ਵਾਹਿਗੁਰੂ ਨੇ ਜਿਨ੍ਹਾਂ ਨੂੰ ਸੁੱਖ ਦਿੱਤਾ ਉਹਨਾਂ ਨੂੰ ਵੇਖ ਕੇ ਅਸੀਂ ਸੁਖੀ ਹੋਈਏ। ਦੂਸਰਾ ਬਚਨ, ਆਪਣੇ ਤੋਂ ਜਿਹੜਾ ਪਿੱਛੇ ਰਹਿ ਗਿਆ ਉਹਦੇ ਤੇ ਕਰੁਣਾ ਦਇਆ ਹੋਵੇ, ਭਾਈ ਕੋਈ ਵਿਦਿਆ ਵੱਲੋਂ ਪਿੱਛੇ ਉਹਨੂੰ ਵਿਦਿਆ ਦੇਈਏ, ਜੇ ਪੈਸੇ ਵੱਲੋਂ ਪਿੱਛੇ ਵੇ ਤੇ ਉਹਦੇ ਲਈ ਦਇਆ ਤਰਸ ਭਾਵ ਸਾਡੇ ਅੰਦਰ ਹੋਵੇ। ਕਿਸੇ ਤਰੀਕੇ ਨਾਲ ਜਿਹੜਾ ਛੋਟਾ ਏ ਉਹਨੂੰ ਵੇਖ ਕੇ ਸਾਡੇ ਅੰਦਰ ਤਰਸ ਆਉਣਾ ਚਾਹੀਦਾ, ਨਾ ਕਿ ਮਾਣ ਆਵੇ ਕਿ ਇਹਦੀ ਕੋਈ ਕੀਮਤ ਨਹੀਂ। ਗੁਰੂ ਕੇ ਪਿਆਰਿਓ, ਮੁਦਤਾ ਦਾ ਅਰਥ ਸੀ ਤੀਸਰਾ ਗੁਣ, ਭਾਈ ਵੇਖ ਕੇ ਪ੍ਰਸੰਨ ਹੋਣਾ ਜਦੋਂ ਆਪਣੇ ਸਾਡੇ ਤੋਂ ਵੱਧ ਕਿਸੇ ਕੋਲ ਗੁਣ ਏ, ਵੱਧ ਕਿਸੇ ਕੋਲ ਪੈਸਾ ਏ, ਸਾਡੇ ਨਾਲ ਵੱਧ ਇੱਜ਼ਤ ਮਾਣ ਏ, ਉਹਦਾ ਮਾਣ ਵਡਿਆਈ ਵੇਖ ਕੇ ਅੰਦਰ ਖੁਸ਼ੀ ਮਹਿਸੂਸ ਕਰੇ, ਭਾਈ ਵਾਹ ਪਰਮੇਸ਼ਰ ਤੂੰ ਇਤਨੇ ਇਤਨੇ ਗੁਣੀ ਆਦਮੀ ਪੈਦਾ ਕੀਤੇ ਨੇ, ਵਾਹਿਗੁਰੂ ਕਿਸੇ ਨੂੰ ਤੂੰ ਦਿੱਤਾ ਗੁਣ, ਕਿਸੇ ਨੂੰ ਪੈਸਾ, ਕਿਸੇ ਨੂੰ ਸ਼ੋਹਰਤ, ਇਹ ਤੇਰੀ ਕਿਰਪਾ ਹੈ। ਵਾਹਿਗੁਰੂ ਦਾ ਸ਼ਬਦ ਨਿਕਲੇ ਮੂੰਹ ਤੋਂ। ਚੌਥਾ ਕੀ ਗੁਣ ਕਹਿ ਪਿਆਰਿਓ, ਅੱਜ ਅਸੀਂ ਉਥੋਂ ਵਿਚਾਰ ਪ੍ਰਾਰੰਭ ਕਰਨ ਲੱਗੇ ਹਾਂ। ਆਓ, ਜਿਵੇਂ ਤੁਸੀਂ ਸਤਿਗੁਰੂ ਜੀ ਦੀ ਹਜ਼ੂਰੀ ਅੰਦਰ ਬੜੇ ਅਦਬ ਨਾਲ ਬੈਠਦੇ ਹੋ, ਉੱਥੇ ਇਹ ਨਵੀਨ ਸਾਧਨਾ ਦੇ ਰਾਹੀਂ ਕਨੇਡਾ ਭਾਰਤ ਅੰਦਰ ਬਿਰਧ ਸੰਗਤਾਂ ਗੁਰੂ ਨਾਨਕ ਪਿਤਾ ਦੀ ਮਹਿਮਾ ਕੀਰਤਨ ਤੇ ਕਥਾ ਦੇ ਰੂਪ ਵਿੱਚ ਸੁਣਦੀਆਂ ਨੇ। ਬਿਨੈ ਕਰਾਂਗਾ ਇੱਕ ਇੱਕ ਗੁਣ ਸਤਿਗੁਰੂ ਜੀ ਦਾ ਪੱਲੇ ਅਸੀਂ ਰਲ ਕੇ ਬੰਨਣਾ ਹੈ। ਮੇਰੀ ਝੋਲੀ ਵੀ ਸਤਿਗੁਰੂ ਦਾਤ ਪਾਣ, ਤੁਹਾਡੀ ਵੀ। ਆਓ, ਚੌਥਾ ਗੁਣ ਜਿਹੜਾ ਅਸਾਂ ਪੱਲੇ ਬੰਨਣਾ, ਕਿੰਨਾ ਤਿੰਨ ਵਿਚਾਰੇ ਸੀ, ਚੌਥਾ ਕੀ ਏ? ਸਾਰੇ ਬੜੇ ਪਿਆਰ ਨਾਲ ਇੱਕ ਵਾਰ ਰਸਨਾ ਪਵਿੱਤਰ ਕਰੋ ਤੇ ਮਿਲ ਕੇ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ,
ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਹਾਂਜੀ,
ਆਪਣੀ ਮਤ ਗੁਰ ਬਚਨ ਅਨੁਸਾਰ ਦੇ ਉਪਦੇਸ਼ ਸਭਨ ਸੁਖਕਾਰ।
ਇਸ ਚੌਥੇ ਗੁਣ ਦਾ ਨਾਂ ਰੱਖਿਆ ਧਾਰਮਿਕ ਬੋਲੀ ਦੇ ਅੰਦਰ ਉਪੇਖਿਆ। ਉਪੇਖਿਆ ਦਾ ਅਰਥ ਹੁਣ ਸ਼ੁਰੂ ਹੋਣ ਲੱਗਾ ਏ ਪਿੱਕੀਏ। ਸਤਿਗੁਰੂ ਜੀ ਆਖਦੇ ਨੇ ਜਿੰਨੀ ਕੁ ਵਾਹਿਗੁਰੂ ਜੀ ਨੇ ਤੁਹਾਨੂੰ ਮਤ ਦਿੱਤੀ ਹੈ, ਜਿਹੜਾ ਸਿੱਖੀ ਕੁਮਾਰਿਆ ਗੱਲ ਉਹਦੀ ਚੱਲ ਰਹੀ ਹੈ ਨਾ, ਜਿਹੜਾ ਬਚਨ ਕੁਮਾਰਿਆ, ਜਿੰਨੀ ਕੁ ਵਾਹਿਗੁਰੂ ਜੀ ਨੇ ਤੁਹਾਨੂੰ ਮਤ ਦਿੱਤੀ ਏ ਨਾ, ਉਸ ਮਤ ਦੇ ਵਿੱਚੋਂ ਦੂਸਰਿਆਂ ਨੂੰ ਇਹੋ ਜਿਹੇ ਬਚਨ ਆਖੋ, ਇਹੋ ਜਿਹੀ ਗੱਲਬਾਤ ਕਰੋ, ਇਹੋ ਜਿਹੀ ਸਿੱਖਿਆ ਦੇਵੋ, ਭਾਈ ਉਹ ਵੀ ਸੁਖੀ ਹੋ ਸਕਣ। ਪਿਆਰਿਓ, ਦੂਸਰੇ ਨੂੰ ਸੁੱਖ ਦੇਣ ਦੀ ਭਾਵਨਾ ਵਾਲੇ ਸਾਡੇ ਅੰਦਰੋਂ ਸ਼ਬਦ ਨਿਕਲਣ, ਖਿਆਲ ਨਿਕਲਣ। ਭਾਈ ਵੀਰ ਸਿੰਘ ਸਾਹਿਬ ਜਦੋਂ ਕਿਸੇ ਨੂੰ ਨਾਮ ਦੇ ਸੰਬੰਧ ਵਿੱਚ ਕੋਈ ਬਚਨ ਕਿਹਾ ਕਰਦੇ, ਇੱਕ ਗੱਲ ਕਹਿੰਦੇ, ਜੀ ਮੈਨੂੰ ਇਹ ਨਹੀਂ ਪਤਾ ਕਿ ਮੈਂ ਕੋਈ ਬਹੁਤ ਨਾਮ ਜਪਦਾ ਵਾਂ ਤੇ ਤੁਸੀਂ ਵੀ ਜਪਿਆ ਕਰੋ, ਜਾਂ ਮੇਰੀ ਕੋਈ ਖਾਸ ਅਵਸਥਾ ਬਣ ਗਈ ਏ ਤੇ ਤੁਹਾਨੂੰ ਮੱਥਾ ਦੇ ਪਿਆ। ਕਹਿੰਦੇ ਨਹੀਂ, ਇਹਦਾ ਮਤਲਬ ਇਹ ਵੀ ਜਦੋਂ ਅਸੀਂ ਤੁਹਾਨੂੰ ਨਾਮ ਜਪਣ ਲਈ ਗੁਰੂ ਸ਼ਬਦ ਨਾਲ ਜੋੜ ਲਈ ਆਖੀਦਾ ਏ, ਕਹਿੰਦੇ ਜਿਵੇਂ ਕੋਈ ਆਦਮੀ ਨੂੰ ਤੇਜ ਬੁਖਾਰ ਚੜ ਗਿਆ ਪਿਆਰਿਓ, ਤੇ ਉਦੋਂ ਕਨੈਣ ਦਿਆ ਕਰਦੇ ਸਨ ਮਲੇਰੀਆ ਹੋਵੇ ਤੇ, ਕਹਿੰਦੇ ਉਹ ਕਨੈਣ ਕੇ ਗੋਲੀ ਖਾਣ ਨਾਲ ਜਿਵੇਂ ਮਲੇਰੀਆ ਕਹਿੰਦੇ ਮੇਰਾ ਉਤਰ ਗਿਆ, ਤੇ ਜਦੋਂ ਕਿਸੇ ਨੂੰ ਕੋਈ ਰੋਗ ਹੋਵੇ ਤੇ ਆਖੀਦਾ ਤੂੰ ਹੀ ਕਨੈਣ ਦੀ ਗੋਲੀ ਖਾ, ਤੂੰ ਹੀ ਰਾਜੀ ਹੋਵੇ। ਕਹਿੰਦੇ ਜਿਹੜਾ ਸੁਖ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਬਖਸ਼ਿਆ ਨਾਮ ਜਪ ਕੇ ਸੰਗਤ ਵਿਚ ਆ ਕੇ ਮਿਲਦਾ ਏ, ਅਸੀਂ ਇਹ ਦੂਸਰਿਆਂ ਨੂੰ ਕਹਿਣਾ ਭਾਈ ਤੁਸੀਂ ਵੀ ਇਹ ਸੁਖ ਦੇ ਰੋਗ ਦੂਰ ਕਰਨ ਵਾਲੀ ਬਾਣੀ ਪੜਿਆ ਕਰੋ, ਸਾਰੇ ਦੁੱਖਾਂ ਦਾ ਇਲਾਜ ਕਰਨ ਵਾਲਾ ਨਾਮ ਜਪਿਆ ਕਰੋ, ਸਾਰੇ ਅੰਦਰ ਨੂੰ ਸ਼ਾਂਤ ਕਰਨ ਲਈ ਸੰਗਤ ਵਿਚ ਆਇਆ ਕਰੋ। ਇਹ ਚੌਥਾ ਗੁਣ ਹੈ ਦੂਸਰੇ ਦਾ ਭਲਾ ਕਰਨਾ, ਭਲਾ ਸੋਚਣਾ ਤੇ ਭਲਾ ਕਰਨ ਲਈ ਉਸ ਨੂੰ ਸ਼ਬਦ ਕਹਿਣੇ, ਉਹਨੂੰ ਪ੍ਰੇਰਨਾ ਕਰਨੀ।
ਜੋ ਮੰਨੈ ਇਹ ਕੋ ਪੁਨ ਦੇਹੇ, ਅਣ ਮੰਨੈ ਸੋ ਹਠ ਨਾ ਕਰੇ।
ਹੁਣ ਇੱਥੇ ਦੋ ਗੱਲਾਂ ਵੇਖੋ ਕਿਹੜੀਆਂ ਪਿਆਰੀਆਂ ਨੇ, ਇੱਕ ਗੱਲ ਦੀ ਕੀਮਤ ਕੋਈ ਨਹੀਂ। ਕਹਿੰਦੇ ਜਿਹੜਾ ਤੁਹਾਡੀ ਚੰਗੀ ਸਿੱਖਿਆ ਦਿੱਤੀ ਹੋਈ ਸਤਿਗੁਰੂ ਵਾਲ ਕੀ ਤੁਹਾਡੀ ਗੱਲ ਮੰਨ ਲਵੇ, ਕਹਿਣ ਲੱਗੇ ਬਸ ਸਮਝੋ ਕੋਈ ਵਾਹਿਗੁਰੂ ਨੇ ਮਿਹਰ ਕੀਤੀ, ਇਹ ਪੁੰਨ ਬਣ ਗਿਆ ਉਹਦੇ ਵੀ ਤੇ ਤੁਹਾਡੇ ਵੀ। ਪਿਆਰਿਓ ਕਿਉਂਕਿ ਤੁਹਾਡੇ ਅੰਦਰ ਭਲੇ ਦੇ ਖਿਆਲ ਆਏ ਸਨ, ਤੁਸੀਂ ਯਤਨ ਕੀਤਾ ਏ, ਪਰ ਕਈ ਵਾਰ ਐਸਾ ਹੁੰਦਾ ਏ ਤੁਸੀਂ ਕਿਸੇ ਨੂੰ ਪ੍ਰੇਰਨਾ ਕਰਦੇ ਹੋ ਅਗਲਾ ਮੰਨਦਾ ਨਹੀਂ, ਜਦੋਂ ਅਗਲਾ ਨਹੀਂ ਮੰਨਦਾ ਤੇ ਉਹ ਚ ਹੱਠ ਨਾ ਕਰੀਏ ਵੀ ਮੈਂ ਇਹਨੂੰ ਚੰਗੇ ਪਾਸੇ ਤੋਰਦਾ ਮੰਨਦਾ ਕਿਉਂ ਨੀ, ਮੈਂ ਮਨਾਪ ਤੇ ਛੱਡਾਂਗਾ। ਕਹਿੰਦੇ ਉਹ ਜਿਹੜਾ ਹੱਠ ਕਰਨਾ ਹੈ ਨਾ ਉਹ ਫਿਰ ਤੁਹਾਡਾ ਆਪਣਾ ਨੁਕਸਾਨ ਹੋਏਗਾ, ਤੁਸੀਂ ਇੱਕ ਨਵੇਂ ਅਹੰਕਾਰ ਨੂੰ ਜਨਮ ਦੇ ਲਿਆ, ਆਪਣਾ ਐਵੇਂ ਇੱਜ਼ਤ ਦਾ ਸਵਾਲ ਬਣਾ ਲਿਆ ਵੀ ਮੈਂ ਇਹਨੇ ਬੰਦਿਆਂ ਨੂੰ ਇਧਰ ਪ੍ਰੇਰਿਆ। ਇੱਕ ਜ਼ਰੂਰ ਚੇਤਾ ਰੱਖਣਾ ਗੁਰੂ ਸਵਾਰਿਓ, ਆ ਜੋ ਕੁਝ ਵਰਤ ਰਹੀ ਨਾ ਸਾਰੀ ਸ੍ਰਿਸ਼ਟੀ ਵਿਚ ਕਲਾ ਤੇ ਵਾਹਿਗੁਰੂ ਦੇ ਹੁਕਮ ਦੇ ਅੰਦਰ ਏ, ਸਾਡੀ ਤੁਹਾਡੀ ਕੀਮਤ ਕੀ? ਅਸੀਂ ਆ ਤੱਠ ਪੁਤਲੀਆਂ, ਕਾਟ ਕੇ ਪੁਤਰੇ ਕਹਾਂ ਕਰ ਬੱਕਰੀ ਖਿਲਾਫ ਅਨਖਾਰੋ ਜਾਣੈ। ਉਹ ਸਤਿਗੁਰੂ ਜੀ ਡਿਊਟੀਆਂ ਲਾ ਦਿੰਦੇ ਨੇ, ਕਿਰਪਾ ਉਹਨਾਂ ਨੇ ਕਰਨੀ ਹੁੰਦੀ ਕਿਸੇ ਜੀਵ ਤੇ, ਪਰ ਉਹ ਵਡਿਆਈ ਤੇ ਸਬੱਬ ਸਾਨੂੰ ਤੁਹਾਨੂੰ ਬਣਾ ਦਿੰਦੇ ਨੇ। ਅਸੀਂ ਆਖਦੇ ਹਾਂ ਅਸੀਂ ਕਿਸੇ ਭਲੇ ਪੁਰਸ਼ ਇਨਸਾਨ ਵੀਰ ਭੈ ਨੇ ਸਾਨੂੰ ਪ੍ਰੇਰਿਆ ਤੇ ਤਾਂ ਅਸੀਂ ਸਿੱਖੀ ਦੇ ਮਾਰਗ ਤੇ ਆਏ ਪਿਆਰਿਓ, ਪਰ ਉਹਦੇ ਰਾਹੀਂ ਵਰਤੇ ਸਤਿਗੁਰੂ ਜੀ ਨੇ ਆਪ। ਜੇਕਰ ਕੋਈ ਬੰਦਾ ਵਿਚਕਾਰ ਆਪ ਕੇ ਸਮਝਣ ਲੱਗ ਪਵੇ ਮੈਂ ਇੰਨੇ ਲੋਕਾਂ ਨੂੰ ਅੰਮ੍ਰਿਤ ਛਕਾਵਾਂਗਾ, ਮੈਂ ਇੰਨੇ ਲੋਕਾਂ ਨੂੰ ਪ੍ਰੇਰਨਾ ਕਰਕੇ ਅੰਮ੍ਰਿਤ ਛਕਾਇਆ, ਉਸ ਗੱਲ ਦੇ ਅਰਥ ਹੋਰ ਹੋ ਜਾਣਗੇ, ਉਹ ਵਾਹਿਗੁਰੂ ਦੇ ਘਰ ਪ੍ਰਵਾਨ ਹੋਣ ਵਾਲੇ ਨਹੀਂ ਰਹਿਣਗੇ। ਪਿਆਰਿਓ ਕਿਉਂਕਿ ਤਾਸੀਰ ਬਦਲ ਕੇ ਗੱਲ ਦੀ, ਸਤਿਗੁਰੂ ਕਹਿੰਦੇ ਪ੍ਰੇਰਨਾ ਅਸੀਂ ਕਰਨੀ, ਜੇ ਭਲਾ ਰੱਬ ਨਾ ਚਾਹੇ ਤੇ ਕੋਈ ਮੇਰੇ ਵਰਗਾ ਆਦਮੀ ਸਾਰੀ ਜ਼ਿੰਦਗੀ ਕਿਸੇ ਇੱਕ ਆਦਮੀ ਤੋਵੇ ਨਾ ਸ਼ਰਾਬ ਛੁਡਾ ਸਕੇ, ਨਾ ਉਹਨੂੰ ਅੰਮ੍ਰਿਤ ਲਈ ਤਿਆਰ ਕਰ ਸਕੇ, ਨਾ ਉਹਨੂੰ ਸਤਿਗੁਰੂ ਦੀ ਸੰਗਤ ਵਿਚ ਲਿਆ ਸਕੇ, ਉਹਨੂੰ ਭੁੰਦਾ ਏ, ਉਹ ਸਾਨੂੰ ਕੇਵਲ ਕੱਟ ਪੁਤਲੀਆਂ ਬਣਾ ਕੇ ਵਿਚਕਾਰ ਬਿਠਾਉਂਦਾ। ਗੁਰੂ ਕੇ ਪਿਆਰਿਓ ਇਹ ਕੋਈ ਨਿਮਰਤਾ ਵਸ ਨਹੀਂ ਬਚਨ, ਸਚਾਈ ਏਕ ਹੈ। ਜੇ ਉਹ ਆਪ ਨਾ ਕਿਰਪਾ ਕਰਨ ਤੇ ਕੁਝ ਨਹੀਂ ਹੁੰਦਾ। ਸਾਹਿਬ ਕਹਿੰਦੇ ਭਲਾ ਕਰਨ ਲਈ ਅਸੀਂ ਸਾਰੇ ਪ੍ਰਚਾਰਕ ਹਾਂ, ਸਾਰੇ ਸਤਿਗੁਰੂ ਜੀ ਦੇ ਪਿਆਰੇ ਹਾਂ, ਦੂਸਰੇ ਨੂੰ ਕਹਿਣਾ ਜੇ ਅਗਲਾ ਨਹੀਂ ਮੰਨਦਾ ਤੇ ਹੱਠ ਨਾ ਕਰੀਏ ਵੀ ਕਿਉਂ ਨਹੀਂ ਮੰਨਦਾ, ਇਹਨੂੰ ਮੰਨਣਾ ਚਾਹੀਦਾ ਹੈ। ਭਾਈ ਉਹਦੇ ਨਿਰੰਕਾਰ ਤੇ ਕਰਮ ਨਹੀਂ ਬਣਾਏ, ਤੁਸੀਂ ਕਰਮ ਜਗਾਉਣ ਦੀ ਕੋਸ਼ਿਸ਼ ਕੀਤੀ ਏ, ਜੇ ਅਗਲੇ ਕੋਲ ਪਿਆਰੇ ਦੀਪੇ ਵਿਚ ਬੱਤੀ ਹੋਵੇ ਦੀਵਾ ਵੀ ਹੋਵੇ, ਜੇ ਤੇਲ ਹੀ ਕੋਈ ਨਹੀਂ ਪਾਇਆ ਤੇ ਤੁਹਾਡੀ ਲਾਈ ਕੋਈ ਅੱਗ ਨਾਲ ਦੀਵਾ ਕਿਵੇਂ ਬਲੇਗਾ? ਉਹ ਤਾਂ ਰੂਹ ਸਾੜ ਦੇਗਾ ਜਿਹੜੀ ਬੱਤੀ ਏ, ਬਲਣਾ ਫਿਰ ਵੀ ਕੁਝ ਨੇ। ਨਿਰੰਕਾਰ ਕਿਰਪਾ ਕਰਕੇ ਸ਼ੁਭ ਕਰਮਾਂ ਦਾ ਭਾਵਨਾ ਦਾ ਤੇਲ ਪਾਵੇ, ਫਿਰ ਤੁਹਾਡੇ ਰਹੀ ਜਾਤ ਲਗਾ ਕੇ ਤੇ ਕੁਝ ਜਾਗੇਗਾ। ਸਾਹਿਬ ਕਹਿੰਦੇ ਕਰਨਾ ਵੀ ਜ਼ਰੂਰ ਏ, ਪਰ ਜੇ ਨਾ ਮੰਨੇ ਤੇ ਹੱਠ ਨਹੀਂ ਕਰਨਾ। ਕਹਿ
ਮਨ ਮਾਹ ਤੂਸ਼ਣ ਕਿਹ ਸੋ ਹੋਏ ਰਹੇ। ਨਾਮ ਉਪੇਖਿਆ ਪਾਹੈ।
ਕਹਿਣ ਲੱਗੇ ਉਪੇਖਿਆ ਨਾਮ ਇਸ ਦਾ ਏ ਵੀ ਜਦੋਂ ਅਗਲਾ ਨਹੀਂ ਨਾ ਮੰਨਦਾ ਤੁਹਾਡਾ ਕੋਈ ਚੰਗਾ ਬਚਨ ਸੰਗਤ ਵਿਚ ਆਉਣ ਦਾ, ਨਾਮ ਜਪਣ ਦਾ, ਵਾਹਿਗੁਰੂ ਜੀ ਦੇ ਘਰ ਵੱਲ ਤੁਰਨ ਦਾ, ਤੇ ਇੱਕੋ ਸਮਝੋ ਭਈ ਉਹਦੀ ਪਰਾ ਲਬਦ ਨਹੀਂ ਬਣ ਸਕੇ, ਇਸ ਪਾਸੇ ਦੀ ਪਰਾ ਲਬਦ ਨਹੀਂ ਬਣੀ। ਅਸੀਂ ਪਰਾ ਲਬਦ ਜੋੜਦੇ ਹਾਂ ਧਨ ਦੌਲਤ ਨੂੰ ਕੇਵਲ, ਇਹਦੀ ਪਰਾ ਲਬਦ ਚ ਘੱਟ ਧਨ ਦੌਲਤ ਲਿਖੀ ਨਹੀਂ, ਇਹ ਵੀ ਪਰਾ ਲਬਦ ਆ, ਸਾਡੀ ਪਰਾ ਲਬਦ ਬਣ ਰਹੀ ਏ। ਸਤਿਗੁਰਾਂ ਦੇ ਬਚਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਹਜ਼ੂਰ ਕਹਿੰਦੇ ਆਇਆ ਪ੍ਰਭ ਦਰਬਾਰਾ, ਜਦੋਂ ਅਸੀਂ ਵਾਹਿਗੁਰੂ ਦੇ ਦਰਬਾਰ ਆਏ ਤਾਂ ਸਗਲੀ ਮਿੱਟੀ ਪੁਕਾਰਾ, ਜਿਹੜੀ ਅੰਦਰ ਪੁਕਾਰ ਮੱਚੀ ਰਹਿੰਦੀ ਸੀ ਕੀ ਬਣੇਗਾ ਕਿਵੇਂ ਹੋਏਗਾ, ਹਾਹਾਕਾਰ ਉਹ ਸਾਰੀ ਵਾਹਿਗੁਰੂ ਜੀ ਮਿਟਾ ਦਿੰਦੇ ਨੇ। ਲਬਦ ਆਪਣੀ ਪਾਈ ਤਾਂ ਕਤ ਆਵੇ ਤਤ ਜਾਏ, ਇਹ ਆਪਣੀ ਲਬਦ ਪਾਤੇ ਆ ਗੁਰੂ ਕੇ ਪਿਆਰੇ, ਸਾਡੀ ਪਰਾ ਲਬਦ ਹੈ ਜਿਹੜੀ ਸਾਡੀ ਇੱਥੇ ਤਿਆਰ ਹੋ ਰਹੀ ਤੇ ਪਹਿਲਾਂ ਸੀ ਉਹਦੇ ਸਦਕਾ ਆਏ ਆ। ਸਾਹਿਬ ਕਹਿੰਦੇ ਭਈ ਉਸ ਜਿਹੜਾ ਬੰਦਾ ਬਚਨ ਨਹੀਂ ਮੰਨਦਾ ਉਧਰੋਂ ਚੁੱਪ ਕਰ ਰਹੋ, ਉਹਦੇ ਨਾਲ ਵੈਰ ਨਾ ਪਾਵੋ, ਇਹ ਨਾ ਸਮਝੋ ਕਿ ਉਹਨੇ ਮੇਰੀ ਗੱਲ ਮੰਨੀ ਨੀ, ਚੰਗਾ ਨੀ ਕੀਤਾ, ਨਹੀਂ ਨਿਰੰਕਾਰ ਵੱਲੋਂ ਹੁਕਮ ਨੀ ਅਜੇ ਹੋਇਆ ਭਈ ਉਹ ਇਸ ਰਾਹ ਤੇ ਆਵੇ। ਪਰ ਪਿਆਰਿਓ ਮੈਂ ਹਮੇਸ਼ਾ ਇੱਕ ਬੇਨਤੀ ਕਰਦਾ, ਜਦੋਂ ਕੋਈ ਆਦਮੀ ਇਸ ਤਰ੍ਹਾਂ ਦੀ ਸੋਚ ਰੱਖਦਾ ਹੈ ਨਾ ਭਈ ਨਿਰੰਕਾਰ ਜਦੋਂ ਹੁਕਮ ਕਰੇਗਾ ਮੈਂ ਆਪੇ ਲੱਗ ਜਾਂਗਾ, ਤੁਸੀਂ ਪ੍ਰੇਰਣਾ ਤੋਂ ਕਰਦੇ ਹੋ, ਸਤਿਗੁਰੂ ਜੀ ਕਹਿੰਦੇ ਨੇ ਭਈ ਇਹਦੇ ਭਾਗ ਨੀ ਜਦੋਂ ਬਣਨਗੇ ਫਿਰ ਆਪੇ ਮਹਾਰਾਜ ਲਾ ਲੈਣਗੇ। ਇਸ ਗੱਲ ਨੂੰ ਧੀਰਜ ਨਾਲ ਵਿਚਾਰਿਆ ਕਰੋ, ਭਲਾ ਜੀ ਸਤਿਗੁਰੂ ਜੀ ਕਹਿ ਦੇਣ ਤੁਹਾਡੇ ਭਾਗਾਂ ਵਿਚ ਪੈਸਾ ਟਕਾ ਕੋਈ ਨੀ, ਬਾਲ ਬੱਚਾ ਤੁਸੀਂ ਘਰ ਬਹਿ ਜਾਓਗੇ ਚੁੱਪ ਕਰਕੇ, ਵੀ ਚੰਗਾ ਨਹੀਂ ਤੁਸੀਂ ਨਹੀਂ ਕੁਝ ਕਰਦੇ। ਅਸੀਂ ਕੈਸਾ ਮਖੌਲ ਕਰਦੇ ਹਾਂ ਰੱਬ ਨਾਲ ਨੀ ਆਪਣੀ ਜ਼ਿੰਦਗੀ ਨਾਲ, ਜੇ ਰੱਬ ਦੀ ਗੱਲ ਆਵੇ ਤੇ ਕਹਿੰਦੇ ਆ ਵੀ ਜੇ ਉਹਨੇ ਨਹੀਂ ਲਿਖੇ ਠੀਕ ਜਦੋਂ ਲਿਖੇਗਾ ਆ ਜਾਂਗੇ, ਜੇ ਆ ਜਿਹੜੀਆਂ ਚਾਰ ਕੌਡੀਆਂ ਨੇ ਖੁਰੇ ਚਾਰ ਦਿਨ ਇੱਥੇ ਰਹਿਣਾ ਕਿ ਨਹੀਂ ਰਹਿਣਾ, ਉਹਦੇ ਲਈ ਨੀ ਇਕਦਮ ਅਸੀਂ ਆਖਾਂਗੇ ਜੀ ਫਿਰ ਕੋਈ ਉਪਾਅ ਦੱਸੋ, ਕੋਈ ਤਰੀਕਾ ਹੋਵੇ, ਕਿਉਂਕਿ ਆਖਿਰਕਾਰ ਮੈਨੂੰ ਘਰ ਵੀ ਚਾਹੀਦਾ ਏ, ਮੈਂ ਰੋਟੀ ਕਾਣੀ ਉਹਦੇ ਲਈ ਵੀ ਚਾਰ ਪੈਸੇ ਚਾਹੀਦੇ ਨੇ, ਮੈਂ ਕਿਸੇ ਭੈਣ ਭਰਾ ਨੂੰ ਮਿਲਣ ਜਾਣਾ, ਮੇਰੇ ਚਾਰ ਡਾਲਰ ਖੋਣ, ਚਾਹੁੰਦੇ ਆ ਨਾ ਕੋਈ ਯਤਨ ਕਰੀਏ। ਸਾਹਿਬ ਕਹਿੰਦੇ ਜਦੋਂ ਸਤਿਗੁਰੂ ਕਹਿੰਦਾ ਉਹ ਤੇਰੇ ਭਾਗਾਂ ਵਿਚ ਨਹੀਂ ਲਿਖੀ ਸੰਗਤ, ਤੇਰੇ ਭਾਗ ਵਿਚ ਨਹੀਂ ਲਿਖਿਆ ਬਾਣੀ ਪੜ੍ਹਨੀ ਨਾਮ ਜਪਣੇ, ਉਦੋਂ ਸਾਡਾ ਅੰਦਰ ਰੋਣਾ ਚਾਹੀਦਾ। ਗੁਰੂ ਨਾਨਕ ਸਾਹਿਬ ਮਾਤਾ ਸੁਲੱਖਣੀ ਵਾਂਗੂ ਡਿੱਗਣਾ ਸੀ ਉਸ ਬੰਦੇ ਨੇ, ਸਤਿਗੁਰੂ ਮੈਂ ਇਹਨਾਂ ਨੀ ਭਾਗਾਂ ਤੇ ਮੇਰੇ ਭਾਗ ਵਿਚ ਸੰਗਤ ਹੀ ਨੀ ਲਿਖੀ, ਮੇਰੇ ਭਾਗ ਵਿਚ ਨਾਮ ਜਪਣੇ ਨੀ ਲਿਖਿਆ, ਪਹਿਲਾਂ ਵੀ ਤੁਸੀਂ ਲਿਖਣਾ ਸੀ, ਹੁਣ ਕਿਰਪਾ ਕਰਕੇ ਹੁਣ ਲਿਖੋ ਤੇ ਉਹ ਲਿਖ ਦਿੰਦਾ ਹੈ। ਕਰਨਾ ਇਹ ਸੀ ਨਾ ਕਿ ਇਹ ਸਮਝ ਲੈਣਾ ਵੀ ਠੀਕ ਹੈ ਸਤਿਗੁਰੂ ਜੀ ਕਹਿੰਦੇ ਨੇ ਭਾਗਾਂ ਵਿਚ ਨੀ ਤੇ ਅਸੀਂ ਚੁੱਪ ਕਰਕੇ ਬਹਿ ਜਾਈਏ, ਅਣਜਾਣ ਹੋਣਾ ਹੁੰਦਾ ਏ, ਆ ਬਾਹਰਲੀ ਦੌਲਤ ਦਿਸਦੀ ਏ, ਉਹ ਦੌਲਤ ਦਿਸਦੀ ਕੋਈ ਨੀ, ਇਸ ਕਰਕੇ ਅਸੀਂ ਛੇਤੀ ਸਮਝੌਤਾ ਕਰ ਲੈਂਦੇ, ਭਰਮ ਬਣਿਆ ਰਹਿੰਦਾ ਹੈ, ਐਸਾ ਨੀ ਕਦੇ ਵੀ ਸੋਚਣਾ। ਸਾਹਿਬ ਇੱਥੇ ਸਮਝਾ ਰਹੇ ਨੇ ਉਪੇਖਿਆ ਦਾ ਗੁਣ ਪਾਏ, ਦੂਸਰਿਆਂ ਦਾ ਭਲਾ ਕਰਨ ਲਈ ਹਮੇਸ਼ਾ ਤਤਪਰ ਰਹਿਣਾ, ਜੇ ਅਗਲਾ ਨਹੀਂ ਮੰਨਦਾ ਆਪ ਤੂਸ਼ਣ ਚੁੱਪ ਕਰ ਰਹੋ ਭਈ ਵਾਹਿਗੁਰੂ ਜੀ ਨੇ ਇਹਦੀ ਪਰਾ ਲਗਨ ਨਹੀਂ ਲਿਖੇ, ਤੇ ਜਾਂ ਕਿਸੇ ਹੋਰ ਦੇ ਰਾਹੀਂ ਉਹਨੇ ਲਿਖਣੀ ਹੋਵੇਗੀ, ਗੁਰੂ ਕੇ ਕਾਰਿਓ ਤੁਹਾਡੇ ਰਾਹੀਂ ਉਹ ਕਲਾ ਨਹੀਂ ਵਰਤਣੀ ਖੋਣੀ, ਐਸਾ ਹੁੰਦਾ ਏ। ਇੱਕ ਵਾਰ ਇੱਕ ਮਹਾਂਪੁਰਖ ਸਨਾਨਸਰ ਵਾਲੇ ਉਹਨਾਂ ਨੂੰ ਬੇਨਤੀ ਕੀਤੀ ਸੀ, ਅੱਜ ਤੋਂ ਕੋਈ 21-22 ਸਾਲ ਪਹਿਲਾਂ, ਵੀ ਕੀ ਹੁੰਦਾ ਕਈ ਵਾਰ ਸਾਰੇ ਗੁਰਸਿੱਖ ਨਾਮ ਜਪਣ ਵਾਲੇ ਜਾਂ ਮਹਾਂਪੁਰਖ ਚੰਗੇ ਨੇ, ਸਾਰੀ ਸੰਗਤ ਵੀ ਬਹੁਤ ਜਾਂਦੀ ਏ, ਪਰ ਆਪਣਾ ਅੰਦਰ ਟਿਕਦਾ ਨੀ ਕੋਈ ਨਾ ਕੋਈ, ਉਹਦੇ ਕੋਲ ਜਦੋਂ ਜਾਈਦਾ ਅੰਦਰ ਕੋਈ ਨਾ ਕੋਈ ਸ਼ੰਕਾ ਜਿਹਾ ਪੈ ਜਾਂਦਾ ਏ, ਅੱਗੇ ਤੁਰਦੇ ਅੱਗੇ ਤੁਰਦੇ ਫਿਰ ਸਮਾਂ ਬਦਲਿਆ, ਇੱਕ ਐਪੋ ਜਿਹਾ ਮਿਲਦਾ ਜਿੱਥੇ ਇਕਦਮ ਹੀ ਸਾਂਝ ਬਣ ਜਾਂਦੀ, ਇਹ ਕੀ ਕਹਾਣੀ। ਉਹਨਾਂ ਨੇ ਬੜਾ ਪਿਆਰਾ ਬਚਨ ਦੱਸਿਆ, ਕਹਿਣ ਲੱਗੇ ਤੁਰ ਦਰਗਾਹ ਤੋਂ ਗੁਰੂ ਨਾਨਕ ਸਾਹਿਬ ਨੇ ਲਿਖਿਆ ਹੁੰਦਾ ਏ, ਜਿਨ੍ਹਾਂ ਨਾਲ ਤੁਹਾਡਾ ਮੇਲ ਹੋ ਕੇ ਉਹਨਾਂ ਦੇ ਘਰ ਤੋਂ ਤੁਸੀਂ ਤੁਰਨਾ ਏ, ਜਿੰਨਾ ਚਿਰ ਉਹ ਨਹੀਂ ਮਿਲੇਗਾ ਉਹਨਾਂ ਚਿਰ ਤੁਸੀਂ ਜਿੱਥੇ ਵੀ ਜਾਓਗੇ ਤੁਹਾਡਾ ਅੰਦਰ ਭਿੱਜਣਾ ਨਹੀਂ। ਇਹ ਵੀ ਨਹੀਂ ਕੋਈ ਸ਼ੱਕ ਕਿ ਤੁਹਾਡੇ ਅੰਦਰ ਵੀ ਤੁਸੀਂ ਵਿਰੋਧ ਕਰਦੇ ਹੋ ਉਹਨਾਂ ਦਾ, ਪਰ ਸਾਂਝ ਨਹੀਂ ਬਣਦੀ। ਕਹਿਣ ਲੱਗੇ ਉਹ ਆਪ ਵੀ ਰੱਬ ਜੀ ਤੋਰਦੇ ਨੇ ਵੀ ਇਹ ਚੋ ਹੋ ਕੇ ਅੱਗੇ ਤੁਰਿਆ ਜਾ ਜਿੱਥੇ ਲਿਖਿਆ ਹੈ, ਉਹ ਭਾਵੇਂ ਅੱਗੋਂ ਭੈੜਾ ਹੀ ਬੋਲਿਓ ਸਾਨੂੰ ਤਾਂ ਵੀ ਚੰਗਾ ਲੱਗਦਾ ਹੈ। ਉਹਦੇ ਕੋਲ ਗਿਆਨ ਭਾਵੇਂ ਸਾਡਾ ਬਾਹਰੀ ਨੁਕਸਾਨ ਵੀ ਹੋਵੇ ਸਾਡਾ ਅੰਦਰ, ਤਾਂ ਵੀ ਸ਼ਰਤਾਂ ਨਾਲ ਪਰਦਾ ਏ ਗੁਰੂ ਕੇ ਪਿਆਰ ਸਭ ਕੁਝ ਉਹਦੇ ਹੁਕਮ ਦੇ ਅੰਦਰ ਹੀ ਚੱਲ ਰਿਹਾ ਹੈ। ਸਹਿਬ ਕਹਿੰਦੇ ਨੇ ਜਿਹਦੇ ਹੁਕਮ ਵਿੱਚ ਜੋ ਪਾਉਣਾ ਉਹਦੀ ਛੱਡੋ, ਤੁਸੀਂ ਆਪਣੇ ਵੱਲ ਧਿਆਨ ਕਰਨਾ ਕਿਧਰੇ ਮੈਂ ਨਾ ਹੋਰ ਹੀ ਕਿਧਰੇ ਖਿਆਲਾਂ ਵਿੱਚ ਰੁੜ ਜਾਵਾਂ ਵੀ ਮੈਂ ਉਸ ਦਾ ਭਲਾ ਕਰਨਾ ਸੀ ਉਹਨੇ ਕਿਉਂ ਨੀ। ਇੱਕੋ ਤੇ ਤੁਸੀਂ ਸਮਾਂ ਲਾਈ ਜਾਵੋ, ਜੇ ਰੱਬ ਚਾਹੁੰਦਾ ਹੈ ਤੇ ਲਾਓ, ਜਦੋਂ ਅਗਲਾ ਨਹੀਂ ਮੰਨਿਆ ਪਰਮੇਸ਼ਰ ਨਹੀਂ ਚਾਹੁੰਦਾ। ਕਹਿ
ਕਹੋ ਭਾਈ ਮਨ ਕੋ ਕਹਿਓ ਪਰਪ ਹੈ ਜੋਈ, ਹੋਏ ਮਨਮੁਖ ਪਹਿਚਾਨੋ ਸੋਈ।
ਕਹਿਣ ਲੱਗੇ ਜਿਹੜਾ ਆਦਮੀ ਆਪਣੇ ਮਨ ਦੇ ਮਗਰ ਲੱਗਦਾ ਹੈ ਨਾ ਕਿ ਜੋ ਮੇਰਾ ਮਨ ਕਹੇਗਾ ਮੈਂ ਉਹ ਕਰਾਂਗਾ, ਕਹਿੰਦੇ ਉਹਨੂੰ ਮਨਮੁਖ ਆਖੀਦਾ ਹੈ। ਪਰ ਤੁਹਾਨੂੰ ਸਨਮੁਖ ਦੇ ਲੱਛਣ ਦੱਸੇ ਨੇ ਵੀ ਵਾਹਿਗੁਰੂ ਦੇ ਸਨਮੁਖ ਕਿਵੇਂ ਖੋਈਦਾ ਏ। ਚਾਰ ਨਿਸ਼ਾਨੀਆਂ ਉਹਨਾਂ ਦੇ ਬਾਹਰੀ ਨਾਂ ਰੱਖੇ ਨੇ, ਮੈਤਰੀ ਕਰੁਣਾ ਮੁਦਤਾ ਉਪੇਖਿਆ। ਗੁਰੂ ਕੇ ਪਿਆਰਿਓ ਇਹ ਚਾਰ ਗੁਣ ਹੋਣ ਤੇ ਵਾਹਿਗੁਰੂ ਦੇ ਸਨਮੁਖ ਰਹੀਦਾ, ਉਹਨਾਂ ਦਾ ਮੂੰਹ ਸਾਡਾ ਉਧਰ ਰਹਿੰਦਾ ਹੈ, ਤੁਰੇ ਜਾਂਦੇ ਹਾਂ ਭਾਵ ਉਧਰ ਨੂੰ ਪੈਂਡਾ ਤੈਅ ਹੁੰਦਾ ਏ। ਪਰ ਜੇਕਰ ਮਨ ਦੀ ਸੁਣੀਏ ਫਿਰ ਮਨਮੁਖ ਏ, ਮਨਮੁਖ ਦੇ ਕਰਮ ਸਤਿਗੁਰੂ ਕਹਿੰਦੇ ਨਹੀਂ ਕਰਨੇ।
ਆਪੇ ਤੁਮ ਸਨਮੁਖ ਨਿਤ ਰਹੀ ਹੈ, ਨਾਮ ਕਿਤਾਰ ਤੂਚ ਪਦ ਰਹੀ ਹੈ।
ਸਤਿਗੁਰੂ ਜੀ ਕਹਿਣ ਲੱਗੇ ਭਾਈ ਕਾਲੂ ਖੱਤਰੀ ਤੇ ਤੁਸੀਂ ਸਾਰੇ ਸਰੋਤਾ ਜਿਹਨੂੰ ਹਜ਼ੂਰ ਕਹਿੰਦੇ ਸਨਮੁਖ ਰਹਿਣ ਆਏ, ਨਾਮ ਜਪ ਕੇ ਆਪਣਾ ਜੀਵਨ ਸਵਾਰਨਾ ਕਹਿ।
ਇਸ ਬਿਦ ਸ੍ਰੀ ਗੁਰ ਬਚਨ ਸੋ ਸੁਣ ਕੈ, ਵਰਤਿਓ ਤਿਸ ਪ੍ਰਕਾਰ ਮਨ ਗੁਣ ਕੈ।
ਇਸ ਪ੍ਰਕਾਰ ਸਤਿਗੁਰੂ ਜੀ ਨੇ ਜਦੋਂ ਬਚਨ ਕੀਤੇ ਤੇ ਸਾਰੇ ਸਰੋਤਾ ਜਨ ਪਿਆਰਤਾ ਨੇ ਸੁਣੇ, ਉਹਨਾਂ ਨੇ ਇਕਦਮ ਆਪਣੇ ਅੰਦਰ ਉਹਨਾਂ ਬਚਨਾਂ ਨੂੰ ਉਸੇ ਵਕਤ ਧਾਰਨ ਕਰ ਲਿਆ ਵੀ ਅੱਜ ਤੋਂ ਹੀ ਆਪਣੀ ਬਿਰਤੀ ਇਹੋ ਜਿਹੀ ਬਣਾਉਣੀ ਕੈ।
ਕਿਉਂ ਕਾਲੂ ਕੋ ਭਾ ਨਿਸਤਾਰੇ, ਲੜੇ ਸੋ ਨਰ ਤੇ ਸੋ ਪਿਓ ਧਾਰੇ।
ਕਹਿਣ ਲੱਗੇ ਭਾਈ ਕਾਲੂ ਜੀ ਵੀ ਤਰ ਗਏ, ਜਿਹੜੇ ਉਹਨਾਂ ਦੀ ਸੰਗਤ ਕਰਦੇ ਨੇ ਉਹਨਾਂ ਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਾਰ ਦਿੰਦੇ ਨੇ। ਪਤਾ ਨੀ ਕੈਸੀ ਸਤਿਗੁਰੂ ਜੀ ਦਾ ਤਰਸ ਵਿਧੀਏ, ਪਹਿਲਾਂ ਇੱਕ ਨੂੰ ਆਪ ਤਾਰ ਦਿੰਦੇ ਨੇ, ਹੁਣ ਕਹਿੰਦੇ ਜਿੱਥੇ ਇਹ ਜਾਏਗਾ ਜਿਹੜਾ ਇਹਦੀ ਸੰਗਤ ਕਰੇਗਾ ਅਸੀਂ ਉਹਨੂੰ ਵੀ ਤਾਰ ਦਿਆਂਗੇ। ਉਹਦਾ ਕੀ ਕਾਰਨ ਹੁੰਦਾ ਏ? ਕਿਉਂਕਿ ਉਹਨੇ ਹੁਣ ਜੋ ਕੁਝ ਕਰਨਾ ਸਤਿਗੁਰੂ ਜੀ ਦੇ ਚਰਨਾਂ ਤੋਂ ਜੁੜ ਕੇ ਕਰਨਾ ਏ, ਤੇ ਉਹ ਉੱਥੇ ਉਹਦੀ ਸੰਗਤ ਜਿਹੜਾ ਕਰੇਗਾ ਉਹ ਸਤਿਗੁਰੂ ਨਾਲ ਸਿੱਧਾ ਜੁੜ ਗਿਆ, ਉਹਦਾ ਵੀ ਭਲਾ ਹੋ ਗਿਆ।
ਭਾਵ ਭਾਰ ਜੇ ਨਰ ਹੋ ਬਚਨ ਸੁਣੇ ਪਰ ਪੰਕਜ ਪਰਸੇ।
ਜਿਹੜਾ ਵੀ ਕੋਈ ਵੀਰ ਭੈਣ ਸਤਸੰਗੀ ਆਉਂਦਾ ਸਤਿਗੁਰੂ ਜੀ ਦੇ ਚਰਨਾਂ ਦੇ ਅੰਦਰ ਆ ਕੇ ਖਜੂਰ ਦੇ ਚਰਨ ਪਰਸਦਾ ਪਿਆਰ ਨਾਲ,
ਜੋ ਸੋਗਰ ਸੰਗ ਬ੍ਰਿੰਦ ਉਧਾਰੇ, ਤਿੰਨ ਪਰ ਕਵੀ ਸਦੀਵ ਬਰਹਾਰੇ।
ਕਹਿਣ ਲੱਗੇ ਜਿਹੜਾ ਵੀ ਕੋਈ ਵੀਰ ਭੈਣ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਆਉਂਦਾ ਏ, ਬਚਨ ਮੰਨਦਾ ਏ, ਕਵੀ ਸੰਤੋਖ ਸਿੰਘ ਕਹਿੰਦੇ ਮੈਂ ਉਹਨਾਂ ਤੋਂ ਬਲਕਾਰ ਸਦਕੇ ਕੁਰਬਾਨ ਜਾਣ ਆਖਾਂ ਜਿਹੜੇ ਉਹਦੇ ਘਰ ਚੱਲ ਕੇ ਆਉਂਦੇ ਨੇ। ਹੁਣ ਇਥੋਂ ਨਾ ਅੱਗੇ ਗੁਰੂ ਕੇ ਪਿਆਰਿਓ ਅਗਲਾ ਪ੍ਰਸੰਗ ਬਿਲਕੁਲ ਇਹਦੇ ਨਾਲ ਸੰਬੰਧਿਤ, ਇਹਦਾ ਦੂਜਾ ਪੱਖ ਅਸੀਂ ਹੁਣ ਵੇਖਾਂਗੇ। ਇਹ ਸੀ ਸਨਮੁਖ ਦੇ ਲੱਛਣ। ਹੁਣ ਸਤਿਗੁਰੂ ਜੀ ਕਿਰਪਾ ਕਰਨਗੇ, ਮਨਮੁਖ ਕਿਹਨੂੰ ਕਿਹਾ ਜਾਂਦਾ ਹੈ? ਮਨਮੁਖ ਲੋਕਾਂ ਦੀ ਕੋਈ ਵੱਖਰੀ ਕਲੋਨੀ ਨਹੀਂ ਹੋਇਆ ਕਰਦੀ, ਮਨਮੁਖ ਉਹਨਾਂ ਦਾ ਕੋਈ ਵੱਖਰਾ ਦੇਸ਼ ਨਹੀਂ ਹੋਇਆ ਕਰਦਾ। ਮਨਮੁਖ ਗੁਰੂ ਕੇ ਪਿਆਰ ਤੋਂ ਬਿਰਤੀਆਂ ਦੇ ਨਾਮ ਨੇ। ਉਹ ਬਿਰਤੀ ਕਿਹੋ ਜਿਹੀ ਏ? ਜਿਹਦੇ ਤੋਂ ਅਸੀਂ ਆਪਣੇ ਆਪ ਨੂੰ ਬਚਾਉਣਾ ਹੈ, ਉਹ ਸੀ ਕਰਮ ਕਰਨੇ। ਇਹ ਕਰਮ ਉਹ ਨੇ ਜਿਹੜੇ ਆਪਾਂ ਨੇ ਨਹੀਂ ਕਰਨੇ। ਉਹ ਕਿਵੇਂ ਕਲਾ ਵਰਤਦੀ ਏ? ਸੁਣੋ ਪਿਆਰ ਨਾਲ।
ਉਹਨਾਂ ਇੱਕ ਦਿਨ ਧਰਮਸ਼ਾਲਾ ਮਾਹੀ ਬੈਠੇ ਪ੍ਰਭੂ ਸਿੱਖ ਬਹੁ ਜਾਹੀ।
ਬਹੁਤ ਸਾਰੀ ਸੰਗਤ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿਚ ਸਿਦਕ ਨਾਲ ਬੈਠੀ ਕੈ।
ਮਿਰਗਲ ਮਧੁਰ ਕੀਰਤਨ ਧੁਨ ਹੋਤੀ, ਸੁਣ ਕੇ ਸ਼ਰਤ ਹੋਏ ਸੋ ਮਤ ਉਦੋਤੀ।
ਕੀਰਤਨ ਹੁੰਦਾ ਏ ਤੇ ਬਹੁਤ ਪਿਆਰ ਨਾਲ ਗੁਰੂ ਕੇ ਪਿਆਰੇ ਵਾਹਿਗੁਰੂ ਦੇ ਪ੍ਰੇਮ ਵਿਚ ਭਿੱਜ ਕੇ ਤੇ ਸਾਰੀ ਸੰਗਤ ਵੀ ਜਿਹੜੀ ਏ ਵਾਹਿਗੁਰੂ ਦੇ ਪ੍ਰੇਮ ਦੇ ਅੰਦਰ ਭਿੱਜ ਜਾਂਦੀ।
ਖਤੇ ਭਗਤਾ ਹੋਰੀ ਜਾਪੂ ਵੰਸ਼ੀ ਦੋਏ ਬੰਦਲ ਕਰੂ ਹਰ ਖੇਰ ਦੇ ਮਗਨ ਪ੍ਰੇਮ ਮੈਂ ਹੋਏ।
ਇਹ ਨਾਖਨ ਗੁਰੂ ਕੇ ਪਿਆਰ ਪਾਲੇ ਗੁਰਸਿੱਖਾਂ ਦੇ ਭਗਤਾ ਪੂਰੀ ਜਾਪੂ ਵੰਸ਼ੇ ਇਹ ਆਏ ਨੇ ਸਤਿਗੁਰੂ ਜੀ ਦੇ ਚਰਨਾਂ ਦੇ ਅੰਦਰ ਜਿਵੇਂ ਆਪ ਜੀ ਆਏ ਸ਼ਰਧਾ ਪਿਆਰ ਨਾਲ।
ਠਾਂਡੇ ਹੋਏ ਕੀਨ ਅਰਦਾਸ ਤੁਮਰੋ ਦਰਸ਼ਨ ਗਿਆਨ ਪ੍ਰਕਾਸ਼।
ਕਹਿਣ ਲੱਗੇ ਇਹ ਸਤਿਗੁਰੂ ਜੀ ਦੇ ਚਰਨਾਂ ਵਿਚ ਖਲੋਤੇ ਜਦੋਂ ਦਰਸ਼ਨ ਕੀਤੇ ਨੇ ਤੇ ਠੰਡ ਪੈ ਗਈ ਇਹਨਾਂ ਦੇ ਕਿਰਦਿਆਂ ਨੂੰ ਤੇ ਫਿਰ ਇਹ ਬੇਨਤੀ ਕਰਦੇ ਕੰਨ।
ਵਿਦਿਆ ਵਿਖੇ ਨਿਪੁੰਨ ਜੋ ਨਰ ਹੈ ਸਦਾ ਵਿਚਾਰ ਤਕ ਤੇ ਪਰ ਹੈ।
ਕਹਿਣ ਲੱਗੇ ਜਦੋਂ ਉਹਨਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਆਏ ਭਾਈ ਜੀ ਸੁੰਦਰ ਜੀ ਬੱਚੇ ਉੱਚੀ ਉੱਚੀ ਖੇਡਦੇ ਪਏ ਸਾਰੀ ਸੰਗਤ ਡਿਸਟਰਬ ਹੋਈ। ਰੋਜ ਦਾ ਕੰਮ ਏ ਜੀ ਆਪ ਕਿਰਪਾ ਕਰਿਆ ਕਰੋ ਖੇਡਣ ਵਾਲੀ ਜਗ੍ਹਾ ਨੀ ਇਹ ਸਤਿਗੁਰੂ ਕੀ ਰਹਿਮਤ ਲੈਣ ਵਾਲੀ ਜਗ੍ਹਾ ਹੈ। ਆਪ ਇੱਕ ਪ੍ਰੇਮੀ ਉੱਠ ਕੇ ਬੇਨਤੀ ਕਰ ਬੱਚੇ ਨੀ ਛੋਟੇ ਉਹਨਾਂ ਨੂੰ ਪਤਾ ਨੀ ਹੁੰਦਾ ਸਾਰੀ ਸੰਗਤ ਦਾ ਕਿਤਨਾ ਧਿਆਨ ਖਿੱਚਿਆ ਜਾਂਦਾ ਹੈ ਪੂਰੀਆਂ ਬਾਜੀਆਂ ਜ਼ੋਰ ਜ਼ੋਰ ਦੀ ਖੇਡਦੇ ਨੇ। ਬੇਨਤੀ ਕਰ ਕੇ ਦੁਬਾਰਾ ਪੜ੍ਹੀਏ ਜੀ ਸਤਿਗੁਰੂ ਜੀ ਦੇ ਚਰਨਾਂ ਦੇ ਅੰਦਰ ਇਹ ਖੜੇ ਹੋ ਕੇ ਅਰਦਾਸ ਕਰਦੇ ਜੀ ਤੁਹਾਡੇ ਦਰਸ਼ਨ ਦਿਦਾਤੇ ਕਰਕੇ ਸਾਡਾ ਅੰਦਰ ਠਰਦਾ ਕੈ ਸਤਿਗੁਰੂ ਜੀ ਦੀ ਕਿਰਪਾ ਵਰਤਦੀ ਇਹਨਾਂ ਦੋਸਤਾਂ ਨੇ ਬਿਨੇ ਕੀਤੇ
ਕੈਪਨ ਜੋ ਨਰ ਹੈ ਸਦਾ ਵਿਚਾਰ ਕਰਤ ਤੇ ਪਰ ਹੈ।
ਇਹਨਾਂ ਨੇ ਦੇਖੋ ਇਹ ਸਾਡੇ ਵੱਲੋਂ ਹੋ ਕੇ ਬੇਨਤੀ ਮੇਰੇ ਜਿਹਾ ਦੀ ਕਹਿਣ ਲੱਗੀ ਸਤਿਗੁਰੂ ਜੀ ਉਹ ਜਿਹੜੇ ਤੇਨੇ ਨਾ ਤੁਹਾਡੇ ਚਰਨਾਂ ਵਿਚ ਸਿਆਣੇ ਬੰਦੇ ਆਉਂਦੇ ਉਹਨਾਂ ਕੋਲ ਵਿਦਿਆ ਗੁਣ ਹੁੰਦੇ ਕਾਰਨ ਉਹਨਾਂ ਗੁਣਾਂ ਪਾਲਕਾਂ ਨੂੰ ਤਾਂ ਉਹ ਗੁਣਾਂ ਦੇ ਆਧਾਰ ਤੇ ਵਿਦਿਆ ਨਾਲ ਵਿਚਾਰ ਕਰਦੇ ਕੰਨ ਤੇ ਆਪਣਾ ਬੇੜਾ ਪਾਰ ਕਰਦੇ ਕੰਨ।
ਵਿਦਿਆਹੀਨ ਪਛਾਣੋ ਜਿਉਂ ਉਧਾਰ ਹੋਏ ਤਿਉਂ ਸੋ ਬਖਾਨੋ।
ਮੇਰੇ ਜਿਹਾ ਦਾ ਜਿਨ੍ਹਾਂ ਕੋਲ ਵਿਦਿਆ ਨੀ ਇਹ ਪਰਮੇਸ਼ਰ ਜੀ ਦੇ ਘਰ ਦੇ ਪਿਆਰਿਓ ਕਰਾਂ ਕੋਈ ਦਾ ਤੁਸੀਂ ਜਦੋਂ ਸੰਗਤ ਤੇ ਜੀ ਮਿਲਦੇ ਹੋ ਇੱਕ ਤੋਂ ਇੱਕ ਵੱਧ ਚੜ੍ਹਦੀ ਆ ਤੁਹਾਡੇ ਕੋਲ ਦੁਨੀਆ ਦੀ ਵਿਦਿਆ ਵੀ ਪਰਮਾਤਮਾ ਦੀ ਵਿਦਿਆ ਦਾ ਵੀ ਕੋਈ ਅੰਤ ਨਹੀਂ ਹੈ। ਸਦੀ ਇੱਕ ਧਾਰਨਾ ਨਹੀਂ ਰਹੀ ਕਿ ਸਦਾ ਵੇਖ ਰਿਹਾ ਜਿਉਂਦੇ ਸਤਿਗੁਰੂ ਜੀ ਨੇ ਸੇਵਾ ਵਿਚ ਲਾਏ ਆਏ ਇਹੋ ਜਿਹਾ ਕੋਈ ਵੀ ਪੱਖ ਨਹੀਂ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹੋਣ ਤੇ ਸੰਗਤ ਵਿਚੋਂ ਸਤਿਗੁਰੂ ਨੇ ਤੁਹਾਡੇ ਤੁਰਤ ਦਾ ਨਾਂ ਦਿਖਾਇਆ ਹੋਵੇ। ਵੱਡੀ ਤੋਂ ਵੱਡੀ ਅਵਸਥਾ ਵੱਡੀ ਤੋਂ ਵੱਡੀ ਵਿਦਿਆ ਵਾਲੇ ਪਿਆਰੇ ਤੁਹਾਡੇ ਚ ਵੀਰ ਪੈਣ ਹੁੰਦੇ ਨੇ ਪਰ ਇੱਥੇ ਵੇ ਵਿਦਿਆ ਹੀਨ ਇਹ ਭਾਈ ਭਗਤੂ ਉਹਰਾ ਜਾਪੂ ਵੰਸ਼ੀ ਕਹਿਣ ਲੱਗੇ ਜੀ ਸਾਡੇ ਕੋਲ ਵਿਦਿਆ ਨੀ ਅਸੀਂ ਅਨਪੜ੍ਹ ਤਾਂ ਸਾਡਾ ਕਿਵੇਂ ਉਧਾਰ ਹੋਵੇ ਸਾਨੂੰ ਵੀ ਕੁਛ ਸਿੱਖ ਮਤ ਐਹੋ ਜੀ ਦਿਓ ਜਿਹਦੇ ਨਾਲ ਸਾਡਾ ਬੇੜਾ ਪਾਰ ਹੋਵੇ ਅਸੀਂ ਬਚਨ ਕਮਾ ਸਕੀਏ।
ਹੁਣ ਕਹਿ ਬੋਲੇ ਸ੍ਰੀ ਗੁਰ ਸਭ ਹੀ ਮਨੁ ਕਰਮ ਕਜੋ ਜੇ ਸਭ ਹੀ।
ਸਤਿਗੁਰੂ ਜੀ ਕਹਿਣ ਲੱਗੇ ਗਰੀਬ ਨਿਵਾਸ ਪਿਤਾ ਮਹਾਰਾਜ ਜੀ ਨੂੰ ਭਾਈ ਜਦੋਂ ਬੇਨਤੀ ਕੀਤੀ ਤੇ ਸਾਹਿਬ ਕਹਿੰਦੇ ਇੱਕ ਕੰਮ ਕਰੋ ਭਾਈ ਜੇ ਤੁਸੀਂ ਆਇਓ ਇਸ ਤਰ੍ਹਾਂ ਕਿਉਂਕਿ ਜਿਹੋ ਜਾ ਜਗਿਆਸੂ ਹੋਵੇ ਦੇਖੋ ਜੇ ਮੇਰੇ ਸਤਿਗੁਰੂ ਜੀ ਨੇ ਉਪਦੇਸ਼ ਕਰਨ ਆਏ। ਸਾਹਿਬ ਕਹਿੰਦੇ ਤੁਸੀਂ ਮਨ ਮੁੱਖਾਂ ਵਾਲੇ ਕਰਮ ਨਾ ਕਰਿਆ ਕਰੋ ਮਨ ਮੁੱਖਾਂ ਦੇ ਕਰਮ ਪਰਮੇਸ਼ਰ ਨਾਲੋਂ ਉਲਟ ਕਰਮ ਸਨ ਉਹ ਨਹੀਂ ਕਰਨੇ ਕੰਨ।
ਸਭ ਹੋਵੇ ਹੈ ਕਲਿਆਣ ਤੁਮਹਾਰਾ ਬਹਰ ਨਾ ਪਾਵੋਗੇ ਸੰਸਾਰ।
ਜੇ ਮਨਮੁੱਖਾਂ ਦੇ ਕਰਮ ਛੱਡੋਗੇ ਤੇ ਤੁਹਾਡੀ ਕਲਿਆਣ ਹੋਏਗੀ ਤੇ ਦੁਬਾਰਾ ਜਨਮ ਵੀ ਨਹੀਂ ਲੈਣਾ ਪਵੇਗਾ।
ਪ੍ਰਸ਼ਨ ਕੀਨ ਤੈਨ ਦੋਏ ਕਰ ਜੋਰੈ ਮਨ ਕਰਮ ਕਹਾਂ ਜੋ ਸ਼ੋਰੈ।
ਦੋਨਾਂ ਨੇ ਖੱਤ ਜੋੜੇ ਸਤਿਗੁਰੂ ਸਾਨੂੰ ਜਿਹੜੇ ਮਨਮੁੱਖ ਕਰਮ ਸਮਝਾਓ ਅਸੀਂ ਛੱਡ ਦਿਆਂਗੇ ਜੇ ਉਹ ਛੱਡਿਆ ਹੀ ਤੂੰ ਰਾਜੀਏ ਜੇ ਉਹ ਛੱਡੇ ਵਾਹਿਗੁਰੂ ਜੀ ਮਿਲਦੇ ਨੇ ਅਸੀਂ ਜਰੂਰ ਛੱਡਾਂਗੇ ਸਾਨੂੰ ਕਿਰਪਾ ਕਰਕੇ ਦਰਸ਼ਨਾ ਕਰੋ।
ਸ੍ਰੀ ਗੁਰ ਸਗਰੀ ਵਿਦ ਬਰਨੀ ਹਿਰਦੇ ਈਰਖਾ ਸਭ ਸੋ ਕਰਨੀ।
ਆ ਸੁਣੋ ਮਨ ਮੁੱਖਾਂ ਦੇ ਕਰਮ ਸਤਿਗੁਰੂ ਜੀ ਦੱਸਣ ਲੱਗੇ ਨੇ, ਕਹਿੰਦੇ ਜਿਹੜੀ ਈਰਖਾ ਏ ਨਾ, ਇਹ ਸਾਰੇ ਜਗਤ ਦੇ ਅੰਦਰ ਈਰਖਾ ਦੀ ਅੱਗ ਬਲੀ ਹੋਈ ਹੈ। ਗੁਰੂ ਕੇ ਪਿਆਰੋ, ਇਹ ਈਰਖਾ ਦੀ ਅੱਗ ਆਮ ਲੋਕਾਂ ਵਿਚ ਸੰਸਾਰ ਵਿਚ ਤਾਂ ਕਹੀਏ, ਗੁਰੂ ਸਾਹਿਬ ਜੀ ਬਚਨ ਕਰਦੇ ਕਹਿੰਦੇ ਧਰਤੀ ਤੋਂ ਲੈ ਕੇ ਨਾ ਆਕਾਸ਼ ਤੱਕ ਇਹ ਦਵੈਸ਼ ਤੇ ਈਰਖਾ ਫੈਲੀ ਹੋਈ ਏ। ਉਹ ਕਿਹੜੀ ਜਗ੍ਹਾ ਜਿੱਥੇ ਈਰਖਾ ਨਾਲ ਕੰਮ ਕਰਦੀ ਹੋਵੇ? ਧਰਤੀ ਤੇ ਬੈਠੇ ਜਿਹੜੇ ਗ੍ਰਿਸ਼ਤੀ ਜੀ ਉਹ ਵੀ ਈਰਖਾ ਦੀ ਅੱਗ ਵਿਚ ਜਲਦੇ ਨੇ। ਜਿਹੜੇ ਜੋਗੀ ਸਿੱਧ ਲੋਕ ਪਹਾੜਾਂ ਚ ਤਪ ਕਰਨ ਬੈਠੇ, ਉਹ ਇਕ ਦੂਸਰੇ ਨਾਲ ਈਰਖਾ ਵਸ ਹੋ ਕੇ ਇਕ ਦੂਸਰੇ ਦੇ ਨਾਲ ਗੁਰੂ ਕੇ ਪਿਆਰਿਓ ਕਹਿੰਦੇ ਨੇ, ਜਿਹੜੇ ਲੋਕ ਦੇਵਤੇ ਹਨ ਉਹ ਦੇਵਤਿਆਂ ਵਿਚ ਵੀ ਈਰਖਾ ਏ। ਜਦੋਂ ਕੋਈ ਇਸ ਧਰਤੀ ਤੇ ਬਹੁਤੀ ਭਗਤੀ ਕਰੇ, ਇੰਦਰ ਦੇਵਤਾ ਦਾ ਤਖ਼ਤ ਡੋਲ ਜਾਂਦਾ ਸਿੰਘਾਸਨ, ਮਤਾ ਮੇਰਾ ਹੀ ਨਾ ਖੋ ਲਵੇ, ਬਹੁਤਾ ਜਪ ਤਪ ਕਰਕੇ ਬੜੀ ਦੂਰ ਤੱਕ ਜਾਂਦੀ ਹੈ ਪਿਆਰਿਓ ਈਰਖਾ। ਕਦੇ ਸ੍ਰੀ ਰਾਮ ਚੰਦਰ ਜੀ ਵਰਗੇ ਗੁਰੂ ਕੇ ਪਿਆਰਿਓ ਇਤਨੀ ਵੱਡੀ ਮਹਾਨ ਹਸਤੀ ਨੂੰ ਮਤਰੇਈ ਮਾਂ ਨੇ ਜਦੋਂ ਈਰਖਾ ਕੀਤੀ ਸੀ, ਉਹਦੇ ਕਾਰਨ 14 ਸਾਲ ਉਹਨਾਂ ਨੂੰ ਜੰਗਲ ਵਿਚ ਬਨਵਾਸ ਕੱਟਣਾ ਪਿਆ ਸੀ। ਸਾਹਿਬ ਕਹਿੰਦੇ ਨੇ ਮਨਮੁੱਖਾਂ ਦੇ ਕਰਮ ਕੀ ਨੇ, ਭਈ ਅੰਦਰ ਈਰਖਾ ਜਦੋਂ ਆਉਂਦੀ ਏ, ਇਹ ਮਨਮੁੱਖਾਂ ਦੀਆਂ ਨਿਸ਼ਾਨੀਆਂ ਕਨ।
ਜਗਤ ਪਦਾਰਥ ਸੁਖ ਜੇ ਸਾਰੇ, ਸਭ ਕੇ ਮਿਟ ਕਰ ਹੋਏ ਹਮਾਰੇ।
ਆ ਵੇਖੋ ਕਿਹੜੇ ਪਿਆਰੇ ਬਚਨ, ਕਹਿੰਦੇ ਆਪਾਂ ਆਪਣੇ ਤੇ ਪਹਿਰਾ ਦੇਣਾ। ਪਤਾ ਨੀ ਇਹ ਨੀ ਪੀ ਕਿਹੜਾ ਬੰਦਾ ਗੁਰਮੁਖ ਹੋ ਗਿਆ ਸਨਮੁਖ, ਤੇ ਫਿਰ ਮਨਮੁੱਖ ਨੀ ਹੋਏਗਾ, ਕਿਉਂਕਿ ਜਦੋਂ ਇਹ ਖਿਆਲ ਆ ਗਿਆ ਸੀ ਉਸੇ ਵਕਤ ਮਨਮੁੱਖ ਆ। ਭਾਵੇਂ ਅਸੀਂ ਕਿਸ ਵੀ ਰੂਪ ਵਿਚ ਖਲੋਤੇ ਆ, ਪਾਠ ਕਰਦੇ ਆ ਬਹੁਤਾ ਥੋੜਾ ਜਿਵੇਂ ਵੀ, ਪਹਿਲਾ ਵੀ ਜੇ ਸਾਡੇ ਅੰਦਰ ਈਰਖਾ ਏ, ਦੂਸਰਾ ਇਹ ਮਨ ਚਾਹੁੰਦਾ ਕਿ ਸਾਰੇ ਜਗਤ ਦੇ ਜਿਹੜੇ ਸੁੱਖ ਨੇ ਨਾ ਉਹ ਇਕੱਠੇ ਹੋ ਕੇ ਮੈਨੂੰ ਇਕੱਲੇ ਨੂੰ ਮਿਲ ਜਾਣ। ਇਹ ਖਿਆਲ ਆਮ ਤੇ ਇਸ ਮਨ ਚ ਉੱਠਦੇ ਨੇ ਵੀ ਜਿੰਨੇ ਸੁੱਖ ਨੇ ਨਾ, ਪੈਸਾ ਟਕਾ ਸਾਧਨ, ਉਹ ਇਕੱਲੇ ਮੇਰੇ ਕੋਲ ਹੀ ਚਾਹੀਦੇ ਕਨ।
ਸਾਧਨ ਬਿਭੂਤ ਅਪਰ ਕੋ ਦੇਖੀ, ਪੀਰਾ ਪਾਵੇ ਹਿਰਦੇ ਵਸੇਖੀ।
ਕਹਿਣ ਲੱਗੇ ਜਦੋਂ ਕਿਸੇ ਦੇ ਘਰ ਵੇਖਿਆ ਵੀ ਬਹੁਤ ਸਾਰਾ ਧਨ ਦੌਲਤ ਤੇ ਘਰ ਵੀ ਵੱਡਾ ਪੈਸਾ ਵੀ, ਉਹਨੂੰ ਦੇਖ ਕੇ ਜੇ ਸਾਡਾ ਅੰਦਰ ਪੀੜ ਮਹਿਸੂਸ ਕਰਦਾ, ਦੁੱਖ ਮਹਿਸੂਸ ਕਰਦਾ ਹੈ, ਇਹ ਮਨ ਮੁੱਖਾਂ ਵਾਲੇ ਕਰਮ ਕਨ।
ਨਰਨ ਕੋ ਸ਼ਤਰੂ ਜਨ ਹੈ, ਸਾਂਗਰਾ ਕਿਸੇ ਭਲਾਈ ਠਨ ਹੈ।
ਇਹ ਸਾਰਿਆਂ ਨੂੰ ਇਸ ਤਰ੍ਹਾਂ ਬੰਦਾ ਵਰਤਦਾ ਜਿਵੇਂ ਇਹਦੇ ਵੈਰੀ ਕੌਣ, ਸ਼ਤਰੂ ਕੌਣ, ਤੇ ਮੈਨੂੰ ਕੀ ਸਾਰੇ ਜਿੱਧਰ ਮਰਜ਼ੀ ਜਾਣ ਦੁਨੀਆ ਨੂੰ ਵੱਟ ਵੱਟ ਪੈਂਦਾ। ਜਦੋਂ ਇਹ ਮਨ ਹਰ ਕਿਸੇ ਨੂੰ ਦੁਸ਼ਮਣਾਂ ਦੀ ਤਰ੍ਹਾਂ ਗੁਰੂ ਕੇ ਪਿਆਰ ਤੋਂ ਵੇਖਦਾ ਏ, ਇਸ ਦੇ ਆਪਣੇ ਅੰਦਰ ਇਤਨਾ ਅਹੰਕਾਰ ਹੈ, ਇਹ ਚਾਹੁੰਦਾ ਹੀ ਨਹੀਂ ਕਿ ਕਿਸੇ ਹੋਰ ਦਾ ਭਲਾ ਹੋਵੇ, ਉਹਨੂੰ ਸ਼ਤਰੂ ਸਮਝਦਾ, ਆਪਣਾ ਵੈਰੀ ਬਣਾ ਕੇ ਉਸ ਤਰ੍ਹਾਂ ਦੇ ਪੇਸ਼ ਆਉਂਦਾ। ਤਾਂ
ਇੱਕ ਮਨ ਮੁੱਖ ਕੋ ਕਰਮ ਇਹ ਤਿਆਗੋ ਲੋਰ ਤੇ ਸੋਏ, ਦੂਸਰ ਹਉ ਮੈਂ ਮਨ ਕਰੇ ਸਭ ਸੋ ਨਿਰਦਾਇ ਹੋਏ।
ਪਹਿਲਾ ਇਹ ਬਚਨ ਗੁਰੂ ਕੇ ਪਿਆਰਿਓ ਮਨਮੁੱਖ ਦਾ ਲੱਛਣ ਜਿਹੜਾ ਦੱਸਿਆ ਏ ਕਿ ਅੰਦਰ ਈਰਖਾ ਹੋਣੀ, ਸਾਰੇ ਸੰਸਾਰ ਦੇ ਸਾਧਨ ਸੁੱਖ ਦੇ ਕੇਵਲ ਮੇਰੇ ਕੋਲ ਹੋਣ, ਇਹਦੇ ਨਾਲ ਦੂਸਰਿਆਂ ਨੂੰ ਸ਼ਤਰੂ ਸਮਝਣਾ, ਕਿਸੇ ਦੀ ਭਲਾਈ ਕਰਨ ਲਈ ਕਦੇ ਖਿਆਲ ਹੀ ਨਾ ਆਉਣਾ, ਅੰਦਰ ਇਹ ਮਨਮੁੱਖ ਦੇ ਭੈਟੇ ਕਰਮ ਨੇ ਪਿਆਰਿਓ। ਇਹ ਪਹਿਲੀ ਦੱਸੇ ਸਤਿਗੁਰੂ ਜੀ ਨੇ ਇੱਥੋਂ ਤੱਕ ਈਰਖਾ ਦੇ ਵਿੱਚ ਸੰਬੰਧ ਵਿੱਚ ਬਚਨ ਕਹਿ ਜੇ, ਇਹਨੂੰ ਕਹਿੰਦੇ ਨੇ ਪਰਾਈ ਤਾਤ। ਤਾਪ ਦਾ ਮਤਲਬ ਈਰਖਾ, ਕਿਸੇ ਨਾਲ ਈਰਖਾ ਕਰਨੀ। ਸਤਿਗੁਰੂ ਜੀ ਦੇ ਬਚਨ ਸੁਣ ਕੇ ਕੰਬ ਜਾਈਦਾ, ਏਡਾ ਵੱਡਾ ਪਾਪ ਏ ਜਿਹੜਾ ਸਾਡਾ ਮਨ ਰਸਾਤੋ ਲਗਭਗ ਰੋਜ਼ ਹੀ ਕਿਸੇ ਨਾ ਕਿਸੇ ਤਰੀਕੇ ਪਾਪ ਕਰਵਾ ਦਿੰਦਾ ਏ। ਫਿਰ ਬੰਦਾ ਸੋਚਦਾ ਮੈਂ ਨਾਮ ਜਪਦਾ ਤੇ ਮਨ ਤੇ ਟਿਕਦਾ ਕੋਈ ਨਹੀਂ, ਮੈਂ ਗੁਰਦੁਆਰੇ ਜਾਣਾ ਬਰਕਤ ਤੇ ਪੈਂਦੀ ਕੋਈ ਨਹੀਂ। ਪਿਆਰਿਓ ਆ ਜਿਹੜਾ ਅੰਦਰੋਂ ਗੰਧ ਇਹ ਸਾਡਾ ਮਨ ਇਕੱਠਾ ਕਰਦਾ ਏ, ਇਹਦੇ ਵੱਲ ਨਹੀਂ ਅਸੀਂ ਧਿਆਨ ਕਰਦੇ। ਹਜ਼ੂਰ ਕਹਿੰਦੇ ਜਿਸ ਦੇ ਅੰਦਰ ਤਾਤ ਪਰਾਈ ਹੋਵੇ, ਇਸ ਦਾ ਕਦੇ ਨਾ ਹੋਵੀ ਭਲਾ, ਉਸ ਦੇ ਆਖੇ ਕੋਈ ਨਾ ਲੱਗੇ, नित ओ जाड़ी पुकारे कला जिदे अंदर ईरखा दी अग बढ़ गई है उदा कदे भला पूज नहीं सकता। सतगुरु जी आखदे ने ओ बंदा जिवें किसे उजाड़ विच खलोता होवे कोई उहदे नेड़े तेड़े ना होवे उहदा दुख सुन वाला ओ रवे तां शहरां विच पर इस तरह दे उहदे अंदर दी हालत होवेगी कोई भी उहदी जिवें गल सुनदा ही नहीं। इतना वड्डा पराई ताप पाप क्यों करना किसे दा घर वेख के पैसा वेख के अंदर ईरखा लियाउणी प्यारिओ पर इह आम ही साडे जीवन दे अंदर औगण प्रवेश कीता है। हुण सतगुरु जी ने दूजा औगण दस्या है जिहड़ा अंदर नहीं आउण देना ओवे खोमे सात संग जिहड़ी खोमे वे ना इह बंदे नूं निर्दयी बना दिंदी है दया वाला गुण नहीं अंदर रहण देंदे। होमे आख दिए मेरा हुक्म चलना चाहिदा है अगले आपां जितना मर्जी नुकसान हो जावे होवे क्या मेरी निक्की जी गल ही मन्ने इन वड्डी तो वड्डी करड़ी सजा दियो। गुरु के प्यारे होमे कठी करन लई इनू कई घर उजाड़ के पैसा लिया पवे एहतियात प्रत्याग पवे कहिंदा ते मेनू घट ही पैसे मिलते ने बारू वावा उत्तों बहुत हो जांदे ने आ जिहड़े उत्तों ने इह किसे दा दिल दुखा के किसे नाल धोखे फरेब करके किसे नाल नजायज तरीके नाल प्यारे वरतों विखार करके जिहड़ा आउणा साहिब कहिंदे पैसा ते आएगा तू निर्दयी हो जाएगा। निर्दयी क्योंकि खोमे ने इह शब्द सुनना है कि मेरे कोल बहुत हो जे बस इह निर्दयी पुणा गुरु के प्यारे जिथे रब दी मेहर होनी सी ओनू गंदा कर दिता मेहर आउंदी ने। साहिब कहिंदे कैहो जिहे हिरदिआं चोड़ीए सी आउणा ए जिथे किसे लई दया ही नहीं कह एनी धरती पैड़ी। साहिब कहिंदे दूसरा होमे दा औगण ए जिहड़ा नहीं करना
का पई गे निज ते घट देखते ते को मत नर कैसे दे
कहन लगे जो निज ते जेड़ा अपने तो घट को इना जिस दे कोल गुरु के प्यारे हो पैसा होवे जां इज्जत मान होवे ओहदे कोल घट तुहाडे नालों ओनू मत किहो जी देनी भाव ओहदे लई इहदे ख्याल वाल इहदे चंगे ना होणे।
हासी करै भरे हंकार इह नै सम मम बोध उधार
बस ओहदे लई ओहदा मखौल उड़ाना कहना वेख्या ए इहदी नी मेरे वर्गी मत जो कि मेरी उच्ची मत ए असी पैसा कमाना जानदे आ असी बहुत चौधर करनी सानू आउंदी है इन्हां नू किच्छे आउणी है अपने तो पिछे जिहड़ा रह के आए ओहदा मजाक उड़ाउणा जिओ किधरे गड्डी लैण चला गया ते इकदम कहना इहदे कोल किते साडे वर्गियां खरीद लैगा साडे वर्गा घर नहीं किच्छे लै सकना है। पर सतगुरु जी इक वचन करते जे कहिंदे बाहर ते धन दौलत लई नहीं कई बार पाठ पूजा करदिया भी इह औगण दबा दिंदा है भई मैं तां इतना वध करदा ते दूसरा कुछ भी नहीं करदा इह मेरे मुकाबले ते की वे कहिंदे इह ख्याल नहीं कदे आउण देना। जदों जिहड़ा साडे तो पिछे रह गया ओहदा मजाक उड़ाना ओनू नीकां विखाण दा यतन करना भगत कबीर साहिब जी दे बचन ने ओह तां कहिंदे कबीर गर्भ ना कीजिए रंक न खसिया कोय अजो सो नाओ समुंदर में क्या जानू क्या कोय। रंग कहिंदे गरीब नूं अपने तो गरीब नूं वेख के कदे खसीए ना जिहड़ा पिछे रह गया ओहदे दा ओहदा कदे मजाक ना उड़ाइए कहिंदे अजे तुहाडी वी बेड़ी मंझ धात विच कहि ਕੀ ਬੰਦਾ ਕਿ ਭੁੱਲ ਜਾਂਦਾ ਏ ਵੀ ਜਿਵੇਂ ਅੱਜ ਮੇਰੇ ਕੋਲ ਚੌਧਰ ਏ ਇਹ ਸਾਰੀ ਜ਼ਿੰਦਗੀ ਰਵੇਗੀ ਜਿਹੜੇ ਚਾਰ ਟਕੇ ਅੱਜ ਮੇਰੇ ਕੋਲ ਨੇ ਇਹ ਸਾਰੀ ਜ਼ਿੰਦਗੀ ਮੇਰੇ ਕੋਲ ਰਹਿਣਗੇ ਜਿਹੜੀ ਸ਼ੋਹਰਤ ਅੱਜ ਮੈਨੂੰ ਮਿਲੀ ਏ ਕੀ ਇਹਨੂੰ ਕਦੇ ਕਿਸੇ ਨੇ ਖੋਣਾ ਹੀ ਨਹੀਂ ਕਹਿੰਦੇ ਅਜੇ ਮੰਝ ਧਾਤ ਵਿੱਚ ਬੇੜੀਏ ਇੱਕ ਵਿਦਵਾਨ ਨੇ ਬਚਨ ਕੀਤਾ ਬਹੁਤ ਪਿਆਰਾ, ਕਹਿੰਦੇ ਪੂਨੀਆਂ ਬੇੜੀਆਂ ਸਾਗਰ ਦੇ ਵਿਚਕਾਰ ਇੰਜ ਡੁੱਬਦੀਆਂ ਜਿਤਨੀਆਂ ਕਿਨਾਰੇ ਦੇ ਕੋਲ ਆ ਕੇ ਡੁੱਬਦੀਆਂ ਨੇ। ਉਦੋਂ ਬੰਦਾ ਢਿੱਲਾ ਹੋ ਜਾਂਦਾ, ਆਪਾਂ ਤੇ ਬਸ ਹੁਣ ਪਹੁੰਚ ਹੀ ਗਏ, ਹੈ ਤੇ ਵਿੱਚੋਂ ਹੀ ਹੋਣਾ, ਮਾੜਾ ਜਿਹਾ ਲਹਿਰ ਆਈ ਤੇ ਡੁੱਬ ਸਕਦਾ ਆਦਮੀ। ਚਾਹੀਦਾ ਇਹ ਸੀ ਰੱਬ ਨੇ ਦਿੱਤੇ ਹੀ ਸ਼ੋਹਰਤ ਪੈਸਾ ਇੱਜ਼ਤ ਮਾਣ ਤੇ ਸਾਡੇ ਅੰਦਰ ਖਿਆਲ ਹੁੰਦਾ ਜਦੋਂ ਅਸੀਂ ਆਪਣੇ ਤੋਂ ਪਿੱਛੇ ਨੂੰ ਵੇਖਦੇ ਭਈ ਸਾਡੇ ਤੋਂ ਨੀਵੇਂ, ਅਜੇ ਇਹਦੇ ਕੋਲ ਸਾਰਾ ਕੁਝ ਘੱਟ ਹੈ, ਸਾਡੇ ਨਾਲ ਬਹੁਤ ਹੈ। ਤੇ ਅੰਦਰ ਆਉਣਾ ਚਾਹੀਦਾ ਸੀ ਬਾਬਾ ਫਰੀਦ ਸਾਹਿਬ ਆਉਣ ਬਚਨ ਕੇ ਨਿਰੰਕਾਰ ਤੂੰ ਕਿਹੜਾ ਤਰਸ ਜਾ ਕੀਤਾ ਮੈਂ ਗਰੀਬ ਦੇ ਉੱਪਰ, ਜੇ ਤੂੰ ਮੈਨੂੰ ਵੀ ਨਾ ਦਿੰਦਾ ਤੇ ਮੇਰੀ ਵੀ ਹਾਲਤ ਇਹਨਾਂ ਵਰਗੀ ਹੋਣੀ ਸੀ। ਜੇ ਅੱਜ ਮੈਂ ਚੰਗੀ ਕਾਰ ਵਿਚ ਬੈਠਾ ਵਾ ਤੇ ਇਸ ਕੋਲ ਨਹੀਂ, ਦਾਤਿਆ ਜੇ ਤੂੰ ਨਾ ਦਿੰਦਾ ਤੇ ਮੈਂ ਵੀ ਇਹਦੇ ਬਰਾਬਰ ਖਲੋਤਾ ਹੁੰਦਾ। ਜੇ ਅੱਜ ਮੈਂ ਮਨ ਮਰਜ਼ੀ ਦਾ ਭੋਜਨ ਛਕ ਰਿਹਾ ਵਾ, ਮਨ ਪਾਉਂਦੇ ਘਰ ਚ ਰਹਿ ਰਿਹਾ, ਮਨ ਪਾਉਂਦਾ ਕੱਪੜਾ ਪਹਿਨ ਰਿਹਾ ਵਾ, ਤੇਰੀ ਕਿਰਪਾ ਦੇ ਨਾਲ ਮੈਂ ਅੰਮ੍ਰਿਤ ਵੇਲਾ ਸੰਭਾਲ ਰਿਹਾ ਵਾ, ਇਹ ਤੇਰੀ ਦਇਆ ਹੋ ਗਈ। ਜੇ ਤੂੰ ਨਾ ਮੇਰੇ ਤੇ ਮੈਨੂੰ ਮਤ ਦੇਂਦਾ ਸੋਝੀ ਪਾਉਂਦਾ, ਮੈਂ ਉੱਥੇ ਪਾਉਣਾ ਸੀ। ਜਦੋਂ ਇਹ ਖਿਆਲ ਆਉਣਗੇ, ਇੱਕ ਤਾਂ ਉਹਨਾਂ ਲਈ ਹਮਦਰਦੀ ਆਏਗੀ, ਇੱਕ ਵਾਹਿਗੁਰੂ ਹੋਰ ਬਰਕਤ ਪਾ ਦੇਗਾ। ਪਿਆਰਿਓ ਚਾਹੀਦਾ ਇਹ ਸੀ, ਪਰ ਇਹ ਔਗਣ ਬੜਾ ਤਕੜਾ ਜਦੋਂ ਇਹ ਬੰਦਾ ਆਪਣੇ ਤੋਂ ਛੋਟੇ ਨੂੰ ਮਾਨ ਨਹੀਂ ਤੇ ਦਿੰਦਾ, ਇਹ ਤਾਂ ਉਲਟਾ ਉਹਦੇ ਅਪਮਾਨ ਲਈ ਉਹਦੀ ਖਾਸੀ ਮਜ਼ਾਕ ਉਡਾਏਗਾ। ਪਰ ਰੱਬ ਵੀ ਬੜਾ ਬੇਅੰਤ, ਉਹ ਕੀ ਕਰਦਾ ਏ? ਹਜ਼ੂਰ ਕਹਿੰਦੇ ਰਾਜਾ ਹਸਰਮ ਮਿਤ ਨਹੀਂ ਜਾਣੀ ਤੇਰੀ, ਤੇਰੇ ਸੰਤਨ ਕੀ ਹੋਏ ਚੇਰੀ, ਹਸਤੋ ਜਾਏ ਸੁਰੋਤ ਆਵੇ, ਰੋਤ ਜਾਏ ਸੋ ਖਸੈ। ਜਿਹੜਾ ਅੱਜ ਰੋ ਰਿਹਾ ਹੈ, ਰੱਬ ਦਿਨ ਬਦਲੇਗਾ, ਉਹ ਕੱਲ ਨੂੰ ਖੱਸੇਗਾ। ਜਿਹੜਾ ਅੱਜ ਖੱਸ ਰਿਹਾ ਏ, ਜੇ ਉਹਨੇ ਹਾਲਾਤ ਬਦਲੇ ਤੇ ਉਹਨੂੰ ਜ਼ਿੰਦਗੀ ਭਰ ਰੋਣਾ ਪੈ ਸਕਦਾ ਹੈ। ਗੁਰੂ ਕੇ ਪਿਆਰਿਓ, ਸਤਿਗੁਰੂ ਜੀ ਨੇ ਬਚਨ ਕੀਤੇ ਨੇ ਬੜੇ ਪਿਆਰੇ। ਸਾਹਿਬ ਤਾਂ ਕਹਿੰਦੇ ਨੇ ਨਾ, ਦੇਖੋ ਭੇਖਾਰੀ ਤੇ ਰਾਤ ਕਰਾਵੇ, ਰਾਜਾ ਤੇ ਭਿਖਾਰੀ, ਉਹ ਭਿਖਾਰੀਆਂ ਨੂੰ ਰਾਜਾ, ਰਾਜੇ ਤੋਂ ਭਿਖਾਰੀ ਜਦੋਂ ਬਣਾਉਂਦਾ ਹੈ ਨਾ ਤੇ ਕਿੰਨੀ ਕੁ ਦੇਰ ਲਾਉਂਦਾ ਏ। ਸਾਹਿਬ ਕਹਿੰਦੇ ਖਿਨ ਮੈਂ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ। ਜਿੰਨ ਦੇ ਅੰਦਰ ਉਹ ਨੀਵਿਆਂ ਨੂੰ ਰਾਜੇ ਬਣਾ ਦਿੰਦਾ ਰਾਜੇ, ਪਿਆਰਿਓ, ਤੇ ਰਾਜਿਆਂ ਨੂੰ ਕੰਗਾਲ ਬਣਾ ਕੇ ਰੱਖ ਦਿੰਦਾ ਏ। ਉਹਨੇ ਇੱਕੋ ਜਿਹਾ ਨੀ ਵੀ ਇੱਕ ਵਾਰ ਦੇ ਦਿੱਤਾ ਤੇ ਮੁੜ ਕੇ ਉਹਨੇ ਖੋਣਾ ਹੀ ਨਹੀਂ, ਉਹ ਰੋਜ਼ ਦਾ ਉਹਦਾ ਕਰਮ ਕੈ ਦੇਣਾ ਲੈਣਾ ਉਹਦੇ ਆਪਣੇ ਹੱਥ ਵਿਚ, ਸਾਡੇ ਹੱਥ ਵਿਚ ਕੁਝ ਵੀ ਨਹੀਂ। ਪਿਆਰਿਓ, ਇਹ ਸਾਨੂੰ ਹਮੇਸ਼ਾ ਭੈ ਚਾਹੀਦਾ, ਵਾਹਿਗੁਰੂ ਤੂੰ ਦਿੱਤਾ ਏ, ਪਤਾ ਨੀ ਤੂੰ ਕਿਹੜੇ ਵਕਤ ਇਹ ਸਾਥੋਂ ਖੋ ਵੀ ਸਕਦਾ ਏ। ਉਦੋਂ ਅਸੀਂ ਧੱਕੇ ਨਾਲ ਥੋੜਾ ਰੱਖ ਲਾਂਗੇ ਜਦੋਂ ਉਹ ਖੋਣ ਤੇ ਆਵੇ, ਤੇ ਜਦੋਂ ਉਹ ਦੇਣ ਤੇ ਆਵੇ ਜਿਨ ਕੋ ਆਪ ਦੇ ਵਡਿਆਈ, ਜਗਤ ਵੀ ਆਪੇ ਆਣ ਤਿੰਨ ਕੀ ਪੈਰੀ ਪਾਏ। ਜੋ ਕਿਸੇ ਆਦਮੀ ਨੂੰ ਜਿਹੜਾ ਅੱਜ ਤੁਹਾਡੀ ਸਾਡੀ ਨਿਗਾਹ ਵਿਚ ਪਛੜਿਆ ਜਿਹਾ, ਗਰੀਬੜਾ ਜਿਹਾ, ਪਾਪ ਮਾਰੇ, ਉਹਦਾ ਇਕਦਮ ਜੀਵਨ ਬਦਲੇ, ਵਾਹਿਗੁਰੂ ਉਹਨੂੰ ਦੇਣ ਲੱਗ ਪਏ ਦਾਤਾਂ, ਤੇ ਅਸੀਂ ਉਹਨੂੰ ਰੋਕਣਾ ਚਾਹੀਏ ਤੇ ਕੋਈ ਰੋਕ ਲੈਗਾ? ਹਾਲਾਤ ਹੀ ਇਹੋ ਜਿਹੇ ਬਣ ਜਾਣਗੇ। ਗੁਰੂ ਕੇ ਪਿਆਰ ਉਹ ਵੇਖਦਿਆਂ ਵੇਖਦਿਆਂ ਸਭ ਤੋਂ ਅੱਗੇ ਉਹ ਆਦਮੀ ਹੋਏਗਾ। ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਇਹਨਾਂ ਔਗਣਾਂ ਤੋਂ ਬਚਾਉਣ। ਹਜ਼ੂਰ ਕਹਿ ਰਹੇ ਸੀ, ਆਪਣੇ ਤੋਂ ਛੋਟੇ ਦੀ ਕਦੇ ਖਾਸੀ ਮਜ਼ਾਕ ਨਾ ਉਡਾਈਏ।
ਉਨ ਤੇ ਜੀ ਨਿੰਦਾ ਪਹਿਚਾਨ, ਯਾਰ ਜੀ ਜੀਐ ਸਭ ਨਾ ਬਖਾਨ।
ਨਤੀਜਾ ਔਗਣ ਨਿੰਦਾ ਕਰਨ ਦੀ ਆਦਤ ਜਿਹੜੀ ਏ, ਇਹਨੂੰ ਕਦੇ ਨਾ ਕਰੀਏ, ਇਹਨੂੰ ਸਦਾ ਹੀ ਤਿਆਗ ਛੱਡੀਏ ਕਿ ਨਿੰਦਾ ਭਲੇ ਕਿਸੇ ਕੇ ਨਹੀਂ। ਪਰ ਸਾਡਾ ਮਨ ਜਦੋਂ ਨੀ ਨਾ ਮੰਨਦਾ, ਅਸੀਂ ਹੋਰ ਬਹਾਨਾ ਕੱਢਦੇ ਹਾਂ ਜੀ। ਦੇਖੋ, ਭੈੜਿਆਂ ਨੂੰ ਤੇ ਭੈੜਾ ਕਹਿਣਾ ਚਾਹੀਦਾ, ਤੁਸੀਂ ਰੱਬੋ ਭੈੜਿਆਂ ਨੂੰ ਭੈੜਾ ਕਹੋ। ਤੈਨੂੰ ਹੱਕ ਸਾਨੂੰ ਕਿੰਨੇ ਦਿੱਤਾ ਏ, ਚੰਗੇ ਨੂੰ ਚੰਗਾ ਕਹਿਣ ਦਾ ਭੈੜੇ ਨੂੰ ਭੈੜਾ ਕਹਿਣ ਦਾ, ਇਹ ਜਾਣ ਤੇ ਸਰਕਾਰ ਕਹਿਣੇ ਜਿਹੜੇ ਜਿਨ੍ਹਾਂ ਜਿਨ੍ਹਾਂ ਦੇ ਦੇਸ਼ ਵਿਚ ਰਹਿੰਦੇ ਆ, ਤੇ ਜਾਂ ਸੱਚੀ ਸਰਕਾਰ ਜਾਣੇ ਜਿਹਨੇ ਅੰਦਰ ਦਾ ਲੇਖਾ ਕਰਨਾ ਏ। ਅਸੀਂ ਤਾਂ ਆਪਣਾ ਕਰ ਲਈਏ ਇੰਨਾ ਹੀ ਬੜਾ ਏ, ਇੰਨਾ ਸਮਾਂ ਹੈ ਸਾਡੇ ਕੋਲ ਕਿਸੇ ਦੇ ਗੁਣ ਔਗਣ ਵੇਖਣ ਦਾ, ਉਹਨਾਂ ਸਮਾਂ ਦੋ ਜਪਤੀ ਸਾਹਿਬ ਦੇ ਪਾਠ ਕਰਕੇ ਆਪਣੇ ਪੁੰਨ ਬਣਾ ਲਈਏ। ਜੇ ਮੰਨ ਲਓ ਇੱਕ ਆਦਮੀ ਹੋਵੇ, ਦੋਨੋ ਚੀਜ਼ਾਂ ਬਰਾਬਰ, ਜੇ ਇੱਕ ਬੰਦਾ ਸਮਾਂ ਲਾਉਂਦਾ ਏ ਕਿਸੇ ਦੇ ਔਗਣ ਵੇਖ ਕੇ ਦੱਸਦਾ ਵੀ ਉਹਦੇ ਆਹ ਵੀ ਔਗਣ ਆਹ ਵੀ ਔਗਣ, ਦੂਸਰਾ ਆਦਮੀ ਕਿਸੇ ਦੇ ਗੁਣ ਦੱਸਦਾ ਏ, ਗੁਣ ਦੱਸਣ ਵਾਲੇ ਨੂੰ ਥੋੜਾ ਚਿਰ ਸ਼ਾਂਤੀ ਤੇ ਮਿਲੇਗੀ, ਪ੍ਰਾਪਤੀ ਉਹਨੂੰ ਵੀ ਕੁਝ ਨੀ ਖੁਆਣੀ। ਤੁਸੀਂ ਆਖੋਗੇ ਕੀ ਗੱਲ ਹੋਈ, ਕਿਉਂ ਜੇ ਭਲਾ ਤੁਸੀਂ ਘਰੇ ਬੈਠ ਕੇ ਤੁਹਾਨੂੰ ਲੱਗੀ ਭੁੱਖ ਪ੍ਰਸ਼ਾਦਾ ਛਕੋ ਨਾ, ਕਹੋ ਭਈ ਉਹ ਗਵਾਂਢੀਆਂ ਦੇ ਘਰ ਅੱਜ ਨਾ 15 ਸਬਜ਼ੀਆਂ ਬਣੀਆਂ ਸਨ, 15 ਨਾਲ ਉਹਨਾਂ ਨੇ ਮਿੱਠੇ ਵੀ ਪਦਾਰਥ ਬੜੇ ਬਣਾਏ ਨੇ, ਬੜੇ ਸਵਾਦ ਬਣਾਏ ਨੇ। ਜਿਹੜਾ ਆਹ ਘਰ ਸੀ ਮੇਰੇ ਖੱਬੇ ਪਾਸੇ, ਉਹਨਾਂ ਦੇ ਘਰ ਲੂਣ ਵੀ ਕੋਈ ਰੋਟੀ ਤੇ ਧਰਨ ਲਈ ਕਿਤੇ ਹੀ ਨਹੀਂ ਸੀ। ਉਹਨਾਂ ਦੇ ਬੱਚੇ ਰੋਟੀ ਮੰਗਦੇ ਨੇ, ਮਾਪੇ ਅੱਗੋਂ ਝੜ ਕੇ ਉਹਨਾਂ ਨੂੰ ਚੁੱਪ ਕਰਕੇ ਬਾਤ ਦਿੰਦੇ ਨੇ। ਤੁਸੀਂ ਇਸ ਤਰ੍ਹਾਂ ਸਾਰਾ ਦਿਨ ਕਰੋ ਕਿ ਤੁਹਾਡੀ ਭੁੱਖ ਮਿਟ ਜਾਏਗੀ। ਇੱਕ ਦੇ 36 ਤੁਸੀਂ ਗਣੇ, ਇੱਕ ਦੇ ਘਰ ਕੱਖ ਨੀ, ਤੁਹਾਡਾ ਤੇ ਕੁਝ ਵੀ ਨੀ ਬਣਿਆ। ਕਿਸੇ ਨੂੰ ਚੰਗਾ ਕਹਿ ਲਓ ਮਾੜਾ ਕਹਿ ਲਓ, ਸਾਹਿਬ ਕਹਿੰਦੇ ਨੇ ਉਹਦੇ ਘਰ ਮੁੱਖ ਉਜਲਾ ਕੇ ਕਹਿਣਾ ਲੋਕਾਂ ਦਾ ਹੁੰਦਾ ਕੋ ਨੇ ਪਿਆਰੇ, ਉਹ ਨਾ ਤੇ ਕਿਸੇ ਨੂੰ ਚੰਗਾ ਕਹਿਣ ਵਾਸਤੇ ਦਾ ਨਾ ਮੰਦਾ, ਫਿਰ ਕੌਣ ਲੋਕ ਨੇ। ਹਜ਼ੂਰ ਕਹਿੰਦੇ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਰ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜਿਨ੍ਹਾਂ ਨੇ ਨਾਮ ਖੁਦ ਜਪਿਆ ਹੈ, ਖੁਦ ਆਪਣੇ ਕਰਮ ਬਣਾਏ ਨੇ, ਉਹਨਾਂ ਵੱਲ ਧਿਆਨ ਕਰਨਾ। ਪਰ ਸਾਹਿਬ ਕਹਿੰਦੇ ਨਿੰਦਾ ਤੇ ਕਿਸੇ ਦੀ ਵੀ ਭਲੇ ਨੀ ਪਾਈ ਨਹੀਂ ਕਰਨੀ, ਇਹਨੂੰ ਤਿਆਗ ਦੇਣਾ ਤੈ।
ਜੋ ਬਸੇਖ ਆਪਣੇ ਤੇ ਹੋਏ ਕਰ ਹੈ ਕੋਈ,
ਕਹਿਣ ਲੱਗੇ ਗੁਰੂ ਕੇ ਪਿਆਰੂ ਅਗਲਾ ਬਚਨ ਮੈਂ ਕਹਿਣ ਤੋਂ ਪਹਿਲਾਂ ਇੱਕ ਬੇਨਤੀ ਕਰਾਂ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਨੇ ਤੁਸੀਂ ਜ਼ਿੰਦਗੀ ਭਰ ਵੱਡੇ ਤੋਂ ਵੱਡਾ ਜਿਹੜਾ ਪੁੰਨ ਕਰਮ ਏ ਉਹ ਕਰ ਲਵੋ, ਆਪਣੀ ਜ਼ਮੀਨ ਸਾਰੀ ਦਾਨ ਕਰ ਦਿਓ, ਉਹ ਵੀ ਵੱਡਾ ਪੁੰਨ ਏ। ਤੁਸੀਂ ਲੋਕਾਂ ਨੂੰ ਪਾਣੀ ਪਿਲਾਓ, ਰੋਟੀ ਖਵਾਓ, ਜਿੰਨੇ ਚੰਗੇ ਕਰਮ ਨੇ ਕਰ ਲਓ। ਪਰ ਜੇ ਅਖੀਰ ਤੇ ਨਿੰਦਾ ਕਰਦੀ ਤੇ ਸਾਰਾ ਕੁਝ ਦਾ ਕੋਈ ਕੀਮਤ ਨਹੀਂ ਪੈਣੀ, ਕੋਈ ਕੀਮਤ ਨਹੀਂ ਪੈਣੀ। ਸਤਿਗੁਰੂ ਜੀ ਨੇ ਇੱਕ ਵਾਰ ਨੇ ਕਈ ਵਾਰ ਇਹ ਬਚਨ ਆਖੇ ਨੇ। ਗੁਰੂ ਕੇ ਪਿਆਰਿਓ ਤੋ ਸਤਿਗੁਰੂ ਜੀ ਕਿਰਪਾ ਕਰਨ। ਸਾਹਿਬ ਕਹਿੰਦੇ ਨਿੰਦਾ ਆਦਮੀ ਦਾ ਪਤਾ ਕੀ ਸੁਭਾਅ ਏ, ਜਦੋਂ ਕੋਈ ਆਪਣੇ ਤੋਂ ਬਸ਼ੇਖ ਕਹਿੰਦੇ ਵੱਡੇ ਨੂੰ ਵੇਖੀਏ ਨਾ, ਉਹਦੀ ਕੋਈ ਉਸਤਤ ਕਰਦਾ ਕੋਈ ਨਿੰਦਕ ਦੇ ਕੋਲ ਹੈ ਤੇ ਅੰਦਰ ਕਿਹੋ ਜੇ ਖਿਆਲ ਆਉਣਗੇ।
ਸੁਣ ਕਰ ਨਹੀਂ ਸਹਾਰਨੀ ਜਰ ਬਰ ਤੇ ਜਾਏ, ਦੇਖਿਓ ਸੋ ਮੋੜੈ ਐ ਇਸ ਬਿਦ ਨਿੰਦ ਆਲਾ।
ਨਿੰਦਕ ਕੀ ਕਰੇਗਾ, ਉਹਦੇ ਕੋਲ ਕਿਸੇ ਦੂਸਰੇ ਦੀ ਉਸਤਤ ਕਰੋ ਸਹੀ, ਇਕਦਮ ਸੜ ਬਲ ਜਾਏਗਾ, ਆਖੇਗਾ ਵੇਖਿਆ ਮੈਂ ਉਹਨੂੰ, ਤੁਸੀਂ ਨੀ ਜਾਣਦੇ, ਮੈਂ ਤੁਹਾਡੇ ਨਾਲ ਚੰਗੀ ਤਰ੍ਹਾਂ ਜਾਣਦਾ। ਗੱਲ ਉਹਦੇ ਜਾਣਨ ਦੀ ਜਾਂ ਨਾ ਜਾਣਨ ਦੀ ਨੀ, ਉਹ ਚੰਗਾ ਕਿ ਮਾੜਾ, ਪਰ ਇਹਨੂੰ ਕਿਸੇ ਦੀ ਉਸਤਤ ਚੰਗੀ ਨੀ ਲੱਗਦੀ, ਸੁਣ ਨਹੀਂ ਸਕਦਾ, ਅੰਦਰ ਸਹਾਰਦਾ ਨਹੀਂ। ਇਹ ਨਿੰਦਕ ਦੀ ਨਿਸ਼ਾਨੀ ਏ, ਜੇ ਸਾਡੇ ਅੰਦਰ ਨੂੰ ਕਿਸੇ ਦੀ ਉਸਤਤ ਨਹੀਂ ਚੰਗੀ ਲੱਗਦੀ ਤੇ ਸਾਡੀ ਗਿਣਤੀ ਨਿੰਦਕਾਂ ਵਿਚ ਆਏਗੀ। ਜਰੂਰੀ ਨਹੀਂ ਸੀ ਮੂੰਹ ਤੋਂ ਕਿਸੇ ਨੂੰ ਮਾੜਾ ਕਹਿਣਾ ਏ, ਜਦੋਂ ਉਹ ਅੰਦਰ ਖਿਆਲ ਵੀ ਆ ਗਿਆ ਜਲ ਪਲ ਦੇ। ਸਾਹਿਬ ਕਹਿੰਦੇ ਐਸੀ ਗਲਤੀ ਨਹੀਂ ਕਰਨੀ ਕਹਿ।
ਭਾਈ ਸ਼ਾਮ ਸੋ ਗਰਭ ਅਸੂਆ ਭਰਹੀ ਔਰ ਮਰ ਕਿਆ ਹੂੰ ਗੁਣ ਭਰਪੁਰ ਹੀ।
ਕਹਿਣ ਲੱਗੇ ਐਹੋ ਜਿਹੀ ਜਦੋਂ ਕਿਸੇ ਦੀ ਸ਼ੋਭਾ ਹੋਵੇ ਉਹਨੂੰ ਵੇਖ ਕੇ ਅਸੂਆ ਅੰਦਰ ਕਹਿੰਦੇ ਈਰਖਾ ਆਵੇ ਤੇ ਤੁਹਾਡੇ ਅੰਦਰ ਹੀ ਖਿਆਲ ਆਵੇ, ਉਹ ਕੀ ਏ, ਤੁਸੀਂ ਕਦੇ ਮੇਰੇ ਨਾਲ ਗੱਲ ਕਰਕੇ ਵੇਖੋ, ਜਿਹੜੀ ਮੇਰੇ ਕੋਲ ਕਲਾ ਹੈ ਨਾ ਉਹ ਨੀ ਕਿਸੇ ਦੂਸਰੇ ਕੋਲ ਹੋ ਸਕਦੇ।
ਚੌਥੀ ਹੱਥ ਵਿਅਕਤੀ ਅਸ ਜੋਏ ਜੇ ਉਪਦੇਸ਼ ਨਾ ਮੰਨੈ ਕੋਈ।
ਚੌਥਾ ਔਗਣ ਨੇ ਗੁਰੂ ਕੇ ਪਿਆਰੂ ਖੱਟ ਬਿਰਤੀ ਕੋਣੀ, ਜਦੋਂ ਕੋਈ ਉਪਦੇਸ਼ ਕਰਦਾ ਤੇ ਉਹਨੂੰ ਮੰਨਣਾ ਨਾ, ਬਸ ਇਹੀ ਕਹਿ ਜਾਣਾ ਮੈਂ ਠੀਕ ਹਾਂ, ਬਸ ਇਹਦੇ ਤੋਂ ਅੱਗੇ ਜਾਣਾ ਹੀ ਨਾ, ਭਾਵੇਂ ਸੀ ਠੀਕ ਹੀ ਹੈ। ਸਾਈ ਮੀਆਂ ਮੀਰ ਜੀ ਹੋਏ ਕਿ ਨਾ ਮਹਾਂਪੁਰਖ ਹੈ, ਜਿਨ੍ਹਾਂ ਨੇ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਸੀ, ਉਹਨਾਂ ਦੇ ਪਿਆਰ ਦੇ ਬਚਨ ਨੇ, ਉਹ ਕਿਆ ਕਰਦੇ, ਭਾਵੇਂ ਤੁਸੀਂ ਬਿਲਕੁਲ ਠੀਕ ਹੋ, ਤੁਹਾਨੂੰ ਕੋਈ ਅਗਲਾ ਆਦਮੀ ਰੱਬ ਦਾ ਪਿਆਰਾ ਕੋਈ ਆਤਮਾ ਤੁਹਾਨੂੰ ਕਹਿੰਦੀ ਇਹ ਕਰਮ ਤੁਹਾਡਾ ਠੀਕ ਨਹੀਂ, ਤੁਸੀਂ ਉਹਨੂੰ ਆਖੋ ਨਹੀਂ ਮੈਂ ਵੇਖਿਆ ਇਹ ਠੀਕ ਹੈ। ਉਹ ਤਿੰਨ ਵਾਰ ਜਦੋਂ ਆਖੇ ਨਾ ਲਗਾਤਾਰ, ਚੌਥੀ ਵਾਰ ਤੁਸੀਂ ਅੰਦਰ ਝਾਤ ਜ਼ਰੂਰ ਮਾਰਨੀ ਏ, ਭਾਵੇਂ ਮੈਂ ਵੇਖਿਆ ਭਲ ਇਹ ਕਰਮ ਹੋ ਸਕਦਾ ਕਿ ਠੀਕ ਹੋਵੇ, ਉਹਦੀ ਗੱਲ ਨੂੰ ਤਾਂ ਵੀ ਅੰਦਰ ਥਾਂ ਦਿਓ ਥੋੜੀ ਜਿਹੀ। ਐਸਾ ਹੁੰਦਾ ਕਈ ਵਾਰ ਪਿਆਰਿਓ, ਆਪਾਂ ਸਮਝਦੇ ਹਾਂ ਬਿਲਕੁਲ ਠੀਕ ਤੁਰੇ ਜਾ ਰਹੇ ਹਾਂ, ਪਰ ਸਾਨੂੰ ਆਪਣੀ ਗਲਤੀ ਨਜ਼ਰ ਨਹੀਂ ਆਉਂਦੀ, ਦੂਸਰੇ ਨਜ਼ਰ ਆ ਰਹੀ ਏ। ਜੇ ਉਹ ਸੱਚਮੁੱਚ ਸਾਡੀ ਗਲਤੀ ਦੂਰ ਕਰਨ ਲਈ ਕੋਈ ਗੱਲ ਕਹਿੰਦਾ ਚੰਗੇ, ਤੇ ਹੱਥ ਨਾ ਕਰੀਏ ਪੇ ਲੈ ਇਹ ਨਿੱਕਾ ਜਿਹਾ ਆਦਮੀ ਮੈਨੂੰ ਮਤਾਂ ਦਿੰਦਾ ਏ, ਇਹ ਨਾ ਖਿਆਲ ਆਵੇ। ਜੇ ਇਹ ਆ ਗਿਆ ਤੇ ਖੱਟ ਬਿਰਤੇ ਕਹਿ
ਤਦ ਪਹਾਠ ਕਰ ਕੁਲ ਕਹੀ ਚਤੁਰ ਕਰਮ ਮਾਰੀ।
ਜਦੋਂ ਕੋਈ ਉਪਦੇਸ਼ ਕਰਦਾ ਏ ਤੇ ਅੱਗੋਂ ਇਹੀ ਕਹਿਣਾ ਪੀ ਨਹੀਂ ਮੈਂ ਠੀਕ ਆ ਤੁਸੀਂ ਗਲਤ, ਕਹਿਣ ਲੱਗੇ ਇਹ ਮਨਮੁੱਖਾਂ ਦੀਆਂ ਚਾਰ ਨਿਸ਼ਾਨੀਆਂ ਜੇ। ਗੁਰੂ ਕੇ ਪਿਆਰੇ ਅੰਦਰ ਈਰਖਾ ਦਾ ਭਰਿਆ ਹੋਣਾ, ਦੂਸਰਾ ਖੋਮੇ ਨਾਲ ਭਰਨਾ, ਤੀਸਰਾ ਨਿੰਦਾ ਨਾਲ, ਚੌਥੀ ਖੱਟ ਬਿਰਤੀ ਗੁਰੂ ਕੀ ਸਾਧ ਸੰਗਤ। ਇਹ ਚਾਰ ਔਗਣ ਜਦੋਂ ਸਾਡੇ ਅੰਦਰ ਪੁੰਨਿਆਂ ਦੇ ਰੂਪ ਦੇ ਅੰਦਰ ਆ ਗਏ, ਅਸੀਂ ਉਦੋਂ ਸਾਡਾ ਮੂੰਹ ਗੁਰੂ ਵੱਲ ਨਹੀਂ ਆਪਣੇ ਮਨ ਵੱਲ ਹੋ ਗਿਆ, ਅਸੀਂ ਮਨ ਮੁੱਖਾਂ ਦੇ ਕਰਮ ਸ਼ੁਰੂ ਕਰ ਲਏ ਹਨ। ਜੇਕਰ ਇਹ ਅਸੀਂ ਕਰਦੇ ਹਾਂ, ਸਾਹਿਬ ਜੀ ਨੇ ਕਿਰਪਾ ਕੀਤੀ ਸਮਝਾਤਾ ਭਾਈ ਜਾਪੂ ਹੋਰ ਭਾਈ ਭਗਤਾ ਹੋਰੇ ਜਾਪੂ ਵੰਸ਼ੀ, ਇਹ ਮਨਮੁੱਖਾਂ ਦੇ ਕਰਮ ਤਿਆਗਣੇ ਕਨ
ਕੋ ਤਿਆਗ ਕਰ ਹੁਕਮ ਐਸੇ।
ਕਵੀ ਜੀ ਨਾ ਪ੍ਰਮਾਣ ਕੀ ਬੜੇ ਕਮਾਲ ਦਾ ਦਿੰਦੇ ਨੇ, ਸਤਿਗੁਰੂ ਕਹਿਣ ਲੱਗੇ ਭੀ ਇਹਨਾਂ ਔਗਣਾਂ ਨੂੰ ਇੰਜ ਤਿਆਗੋ ਜਿਵੇਂ ਦਰਖਤਾਂ ਨਾਲੋਂ ਪੱਤੇ ਤਿਆਗੇ ਜਾਂਦੇ ਨੇ। ਜਿਹੜੇ ਪੱਤੇ ਇੱਕ ਵਾਰ ਦਰਖਤਾਂ ਨਾਲ ਝੜ ਜਾਣ, ਉਹ ਕਦੇ ਦੁਬਾਰਾ ਤੇ ਨਹੀਂ ਨਾ ਉਹਨਾਂ ਟਾਣੀਆਂ ਨਾਲ ਲੱਗਦੇ। ਸਾਹਿਬ ਕਹਿੰਦੇ ਇਹ ਚਾਰ ਔਗਣ ਪੱਤਿਆਂ ਦੀ ਤਰ੍ਹਾਂ ਪੱਕੇ ਹੀ ਝਾੜ ਛੱਡੀਏ, ਇਹ ਮੁੜ ਕੇ ਲੱਗਣ ਹੀ ਨਾ। ਜੇ ਇੱਕ ਵਾਰ ਸਾਡੇ ਕੋਲੋਂ ਲੈ ਜਾਣ ਨਾ ਪਰਾਂ, ਤੇ ਦੁਨੀਆਂ ਨੇ ਪੱਤੇ ਲਾਣੇ ਨੇ, ਪੱਤੇ ਦਰਖਤਾਂ ਤੁਹਾਨੂੰ ਤੇ ਨਹੀਂ ਲੱਗਦੇ ਪਿਆਰਿਓ, ਪਰ ਇਹ ਔਗਣਾਂ ਦਾ ਕੋਈ ਪਤਾ ਨਹੀਂ ਕਦੋਂ ਸਾਡੇ ਅੰਦਰ ਨੂੰ ਆ ਕੇ ਲੱਗ ਜਾਣ। ਸਿਆਣੇ ਆਖਦੇ ਨੇ ਜਿਹੜਾ ਬੰਦਾ 1,000 ਰੁਪਏ ਤੇ ਨਹੀਂ ਡੋਲਿਆ, ਹੋ ਸਕਦਾ ਉਹ 10,000 ਤੇ ਡੋਲ ਜਾਵੇ, ਜਿਹੜਾ 10 ਤੇ ਨਹੀਂ ਡੋਲਿਆ ਕਈ ਵਾਰ ਉਹ 10 ਲੱਖ ਵੇਖ ਕੇ ਡੋਲ ਜਾਂਦਾ। ਲੱਗਿਆ ਨਾ ਔਗਣਾਂ ਦਾ ਪੱਤਾ ਦੁਬਾਰਾ ਨਾਲ, ਸਾਹਿਬ ਕਹਿੰਦੇ ਲਾਣਾ ਹੀ ਨਹੀਂ, ਕੁਝ ਦਾ ਕੁਝ ਹੋ ਜਾਵੇ, ਨਿੰਦਾ ਨਾ ਮੁੜ ਕੇ ਇਸ ਨਾ ਲੱਗੇ, ਹੋਮੇ ਦਾ ਕਰਮ ਨਾ ਲੱਗੇ, ਹੱਥ ਬਿਰਤੀ ਨਾ ਹੋਵੇ, ਸਾਰੀ ਜ਼ਿੰਦਗੀ ਆਪਾਂ ਸਿੱਖਦੇ ਹਾਂ ਪਿਆਰਿਓ। ਕਈ ਵਾਰ 60-70 ਸਾਲ ਗੁਜ਼ਰ ਜਾਂਦੇ ਨੇ, ਨਿੱਕਾ ਜਿਹਾ ਬੱਚਾ 2-4 ਸਾਲ ਦਾ ਇਹੋ ਜਿਹੀ ਗੱਲ ਕਰ ਜਾਂਦਾ, ਸਾਡਾ ਅੰਦਰ ਕਹਿੰਦਾ ਕਿ ਪਹਿਲੀ ਵਾਰ ਇਹਨੇ ਗੱਲ ਕਹੀ ਤੇ ਬਿਲਕੁਲ ਠੀਕ ਆਖੀ ਹੈ। ਜੇ ਬਿਰਤੀ ਲੈਣ ਵਾਲੀ ਬਣਾਵਾਂਗੇ ਨਾ, ਉਹਦੇ ਨਾਲ ਇੱਕ ਸਭ ਤੋਂ ਵੱਡਾ ਭਲਾ ਇਹ ਹੁੰਦਾ ਏ। ਆਪਾਂ ਪਿੱਛੇ ਵੇਖਿਆ ਸੀ ਜਦੋਂ ਸਾਡੀ ਕਿਸੇ ਦੀ ਵੀ ਸਿੱਖੀ ਪ੍ਰਵਾਨ ਹੁੰਦੀ, ਭਗਤੀ ਪ੍ਰਵਾਨ ਹੁੰਦੀ, ਮਾਲਕ ਨੇ ਜਦੋਂ ਵੀ ਸਾਡੇ ਤੇ ਮਿਹਰ ਕਰਨੀ ਏ ਨਾ, ਉਹਨੇ ਇਹਨਾਂ ਜੀਵਾਂ ਦੀ ਰਾਹੀਂ ਕਰਨੀ ਹੁੰਦੀ ਏ। ਤੇ ਖੁਰੇ ਜਿਹੜਾ ਸਾਨੂੰ ਉਪਦੇਸ਼ ਦੇਣ ਆਇਆ, ਸਾਨੂੰ ਲੱਗਦਾ ਕਿ ਉਹ ਬਿਲਕੁਲ ਛੋਟਾ ਜਿਹਾ ਸਧਾਰਨ ਆਦਮੀ ਏ, ਪਰ ਉਹਦੇ ਰਾਹੀਂ ਮਾਲਕ ਨੇ ਸਾਡੇ ਕੋਲੋਂ ਹੁਕਮ ਨਾਲ ਕੇ ਸੇਵਾ ਲੈ ਕੇ ਸਾਡਾ ਬੇਟਾ ਪਾਰ ਕਰਨਾ ਹੋਵੇ। ਇਹ ਘਟਨਾ ਵਾਪਰੀ ਸੀ 6ਵੇਂ ਪਾਤਸ਼ਾਹ ਜੀ ਦੇ ਵੇਲੇ, ਭਾਈ ਕੱਟੂ ਜੀ ਜਦੋਂ ਸ਼ਹਿਦ ਮੰਗਦੇ ਨੇ, ਸ਼ਹਿਦ ਲਿਆਉਣ ਵਾਲੇ ਲੋਕ ਉਹ ਤਾਂ ਸੱਚੀ ਮੁੱਚੀ ਤੁਰਿਆ ਸਤਿਗੁਰੂ ਹੀ ਲੈ ਕੇ, ਮੂੰਹ ਵੀ ਗੁਰੂ ਪਿਤਾ ਜੀ ਵਾਲੇ, ਪਰ ਜਦੋਂ ਸਤਿਗੁਰੂ ਜੀ ਕਿਸੇ ਸਧਾਰਨ ਰੂਪ ਦੇ ਅੰਦਰ ਉਸ ਦੀ ਸੇਵਾ ਪ੍ਰਵਾਨ ਕਰਨ ਗਏ, ਉਹ ਪਹਿਚਾਣ ਨਾ ਸਕਿਆ। जे हट बिरती होवे ते पहले कहांगे ना सानू नहीं अकलां दी लोड है, सानू पता ही किवें गुरमुख कमाई दी नहीं। सतगुरु जी कहंदे ऐसा नहीं कदे सोचना, जेकर अंदर ये भावना बनी रवे भई ओ उपदेश ओदा पंछियां तो पशुआं तो आम लोकां ते राही जदों भी कोई चंगा सुनिया आउंदा उहनूं अंदर धारण करना है, खुरे ओहदे नाल इक दिन ओ आप भी साडे घरे आवे ते असि ओनू भी मोड़ कतीए नहीं। साहब कहिंदे सदा ही नीके हो के रहिए, सदा ही अपने अंदरों मन मुखां दे इक करम त्यागे, जिवें दरख्तां दे पत्ते टुट गए ते टुट गए दुबारा नहीं ओ लांदा, असि भी इन्हां औगणां नूं अपने नाल ना लाइए। ओ इह सारा कुछ किवें होएगा? पंचम पिता जी कहिंदे सदा ही इक अरदास करके चाहिए, काम क्रोध लोभ झूठ निंदा इन ते आप छड़ावो, ए पितर ते इनको डारो आपन निकट बुलावो, अपनी विद आप जनावो, करजन मंगल गावो रखाओ, विसर नाकी कब कुखी ए ते ए बेद मन में पावो, गुर पूरा पेट्यो पट पागी जन नानक कत न तावो। सतगुरु मेरा करण साडे अंदर ए औगण कदे ना प्रवेश करण ते शुभ गुण सतगुरु साडी झोली पाण, तां कि साडा जीवन ए लोक सुखिए परलोक सुखेले। नानक हर प्रभु आपे मेले दे महावाक अनुसार जीवन सफल हो सके। अज इन्हें बचन प्रवान करने साथ संगत होइयां फुल्लां चुप्पां दी आप जी ने खिमा करनी, प्यार श्रद्धा सहित फतेह बुलाओ जी। वाहिगुरु जी का खालसा, वाहिगुरु जी।